ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਇ
ਸਤਨਾਮ ਵਾਹਿਗੁਰੂ ਸਾਹਿਬ ਜੀਓ। ਲਿਹੋ ਪਦਾਰਥ ਤਉ ਕਿਰਤਾਰਥ, ਹੋਏ ਸਵਾਰਥ ਲੋਕਨ ਲੋਈ। ਸ੍ਰੀ ਗੁਰ ਜਯਾਉ ਸੁਣ ਕੈ ਤਿਹ ਤੇ ਕਹੈ, ਬਾਣੀ ਬਰਾਤ ਕੈ ਸੰਗ ਬੁਕਤ ਗੋਈ। ਲਿਹੋ ਪਦਾਰਥ ਤਉ ਕਿਰਤਾਰਥ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਏ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਸਤਿਗੁਰੂ ਤਲਵੰਡੀ ਵਿੱਚ ਆਏ ਨੇ, ਮਾਤਾ ਪਿਤਾ ਸਤਿਗੁਰਾਂ ਦਾ ਚਾਚਾ ਸਾਰਾ ਪਰਿਵਾਰ ਭਾਈ ਬਾਲੇ ਦੇ ਖੂਹ ਦੇ ਉੱਤੇ, ਉਹਨਾਂ ਦੇ ਪਿਤਾ ਦਾ ਨਾਮ ਸੀ ਚੰਦਰ ਭਾਨ, ਪਹੁੰਚੇ ਨੇ ਔਰ ਸਾਧ ਸੰਗਤ ਜੀ ਪ੍ਰੇਰਨਾ ਕੀਤੀ ਕਿ ਘਰ ਵਿੱਚ ਰਹੋ। ਮਹਾਰਾਜ ਕਹਿੰਦੇ ਸਾਡਾ ਪਰਿਵਾਰ ਦੈਵੀ ਗੁਣਾਂ ਦਾ ਸਾਡੇ ਨਾਲ ਹੀ ਹਮੇਸ਼ਾ ਰਹਿੰਦਾ ਹੈ। ਜਦੋਂ ਨਾ ਮੰਨੇ, ਰਾਏ ਬਲਾਕ ਦੇ ਪਾਸ ਗਏ, ਰਾਏ ਬਲਾਕ ਤੋਂ ਪ੍ਰੇਰਨਾ ਕਰਵਾਈ ਗਈ ਖੇਤੀ ਕਰਨ ਦੀ, ਸੌਦਾਗਰੀ ਕਰਨ ਦੀ, ਨੌਕਰੀ ਕਰਨ ਦੀ, ਹੱਟੀ ਕਰਨ ਦੀ। ਤਾਂ ਸਤਿਗੁਰਾਂ ਨੇ ਆਪਣੇ ਜੀਵਨ ਦੀਆਂ ਜੋ ਸਾਰੀਆਂ ਸਾਧ ਸੰਗਤ ਦੇ ਗੁਣ ਨੇ ਕਿ ਕਿਸ ਤਰ੍ਹਾਂ ਜੀਵਨ ਦੀ ਦੁਕਾਨ ਕਰਨੀ, ਨੌਕਰੀ ਕਰਨੀ ਹੈ, ਇਹ ਉਚਾਰਨ ਕੀਤੇ ਨੇ। ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਦੇ ਸਵਾਲਾਂ ਦਾ ਸਾਧ ਸੰਗਤ ਜੀ ਉੱਤਰ ਜਿਹੜਾ ਸੀ ਉਹ ਦੇਣਾ ਕੀਤਾ। ਰਾਏ ਬਲਾਰ ਕਹਿ ਰਿਹਾ ਕਿ ਮੇਰੇ ਪਾਸੋਂ ਤੇ ਸਾਰੇ ਤਰ੍ਹਾਂ ਦੇ ਪਦਾਰਥ ਤੁਸੀਂ ਲਓ। ਲਿਹੋ ਪਦਾਰਥ ਤਾਂ ਉਹ ਸਕਾਰਤ, ਵੀ ਜੋ ਵੀ ਤੁਸੀਂ ਪਦਾਰਥ ਲਾਓਗੇ ਮੇਰੇ ਤੋਂ ਉਹੀ ਸਫਲਾ ਹੋਏਗਾ। ਹੋਏ ਸਵਾਰਥ ਲੋਕਨ ਦੋਏ, ਤੇ ਜੋ ਤੁਹਾਡਾ ਮਤਲਬ ਹੈ ਉਹ ਲੈ ਲਓ ਤੁਸੀਂ ਪਦਾਰਥ, ਮੈਂ ਦੋਹਾਂ ਲੋਕਾਂ ਦੇ ਸੁਖੀ ਹੋਵਾਂਗਾ। ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੈਰਾਗ ਤੇ ਆਨੰਦ ਦੇ ਨਾਲ ਭਿੱਜੀ ਹੋਈ ਸਾਧ ਸੰਗਤ ਜੀ ਬਾਣੀ ਦਾ ਉਚਾਰਨ ਕੀਤਾ। ਅੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਸ੍ਰੀ ਕਰਤਾਰ,
ਸ੍ਰੀ ਕਰਤਾਰ ਉਦਾਰ ਮਹਾ।
ਮਹਾਰਾਜ ਕਹਿੰਦੇ ਰਾਏ ਬਲਾਰ ਜੋ ਸ਼੍ਰੋਮਣੀ ਵਾਹਿਗੁਰੂ ਪਰਮੇਸ਼ਰ ਹੈ ਤੇ ਬਹੁਤ ਹੀ ਉਦਾਰ ਦਾਤਾ ਹੈ, ਸ੍ਰੇਸ਼ਟ
ਉੱਪਰ ਹੈ ਫਰਮਾਇਸ਼ ਮੇਰੀ।
ਮਹਾਰਾਜ ਕਹਿੰਦੇ ਉਹਦੇ ਉੱਤੇ ਸਾਡੀ ਫਰਮਾਇਸ਼ ਮੰਗ ਹੈ, ਅਸੀਂ ਵਾਹਿਗੁਰੂ ਪਰਮੇਸ਼ਰ ਦੇ ਪਾਸੋਂ ਸਾਰੀਆਂ ਚੀਜ਼ਾਂ ਮੰਗਦੇ ਹਾਂ ਤੇ ਉਹੀ ਸਾਰਿਆਂ ਦਾ ਦਾਤਾ ਹੈ, ਸਾਰੀਆਂ ਵਸਤੂਆਂ ਦਾ ਜੋ ਵੀ ਲੋੜ ਮੁਤਾਬਕ ਵਸਤੂ ਹੈ ਅਸੀਂ ਉਸ ਤੋਂ ਲੋੜ ਪੂਰੀ ਕਰਦੇ
ਹਾਂ।
ਵਾਹਿਗੁਰੂ ਪਰਮੇਸ਼ਰ ਜਲਾਂ ਵਿੱਚ ਵੀ ਤੇ ਥਲਾਂ ਵਿੱਚ ਵੀ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ।
ਸਭ ਕਾਲ ਅਦੇਰੀ
ਜੜ ਤੇ ਚੇਤਨ ਦੇ ਤਾਈ ਤੇ ਸਾਰੇ ਸਮਿਆਂ ਦੇ ਬਿਨਾਂ ਦੇਰ ਤੋਂ ਰੋਜੀ ਸਾਹ ਪਰਮੇਸ਼ਰ ਜਿਹੜਾ ਹੈ ਦੇ ਰਿਹਾ।
ਪਦਾਰਥ ਨਾ ਰਹੇ ਫਿਰ
ਜਿੰਨੇ ਵੀ ਪਦਾਰਥ ਨੇ ਸੰਸਾਰ ਦੇ ਅੰਦਰ ਦਰਸ ਰਹੇ ਤੇ ਮਹਾਰਾਜ ਕਹਿੰਦੇ ਅਚਲ ਨੀ ਰਹਿਣ ਵਾਲੇ,
ਵਿਨਾਸ਼ ਨਾ ਲਾਵੇ ਦੇਰੀ,
ਇਹ ਸਾਰੇ ਵਿਨਾਸ਼ ਨਾਸ਼ ਹੋ ਜਾਣੇ, ਦੇਰ ਨੀ ਲੱਗੇਗੀ।
ਸੁਰ ਕੈ ਦਸੀ ਚਾਰ ਪੂਜੈ ਕਰ,
ਜਿਨ੍ਹਾਂ ਨੇ ਆਪਣੇ ਫੌਜੀ ਬਲ ਦੇ ਨਾਲ ਚਾਰੇ ਤਰਫਾਂ ਨੂੰ ਜਿੱਤਿਆ ਸੀ ਤੇ ਉਹ ਵੀ ਇਸ ਭਗਤੀ ਨੂੰ ਇੱਥੇ ਛੱਡ ਕੇ ਚਲੇ ਗਏ।
ਕਿਸੇ ਨੇ ਜਾਵਤ ਹੇਰੀ,
ਕਿਸੇ ਦੇ ਨਾਲ ਸਾਰੀ ਭਗਤੀ ਹਾਥੀ ਘੋੜੇ ਜਾਂਦੇ ਹੋਏ ਨਹੀਂ ਦੇਖੇ ਹਨ।
ਦਸੋ ਦਿਸ ਦਰੁੱਤ ਲਈ,
ਜਿਨ੍ਹਾਂ ਨੇ ਬਹੁਤ ਹੀ ਛੇਤੀ ਨਾਲ ਦਸੇ ਤਰਫਾਂ ਦੀ ਧਰਤੀ ਨੂੰ ਜਿੱਤ ਲਿਆ ਸੀ,
ਉਪਨ ਤਿੰਨ ਸੇਵ ਕਰਾਏ,
ਜਿਨ੍ਹਾਂ ਨੇ ਸਤ ਸੰਗਤ ਜੀ ਰਾਜਿਆਂ ਦੇ ਪਾਸੋਂ ਵੀ ਸੂਰਮਿਆਂ ਨੇ ਆਪਣੀ ਸੇਵਾ ਕਰਵਾਈ ਸੀ।
ਪੁੰਜ ਕੀ ਤਨ ਹੈ ਵਰਗੈਵਰ,
ਬਹੁਤ ਸਾਰੇ ਸ੍ਰੇਸ਼ਟ ਹਾਥੀ ਸ੍ਰੇਸ਼ਟ ਘੋੜੇ ਇਸ ਤਰ੍ਹਾਂ ਇਕੱਠੇ ਕੀਤੇ ਸਨ।
ਜੋਰ ਚਮੂ ਚਤੁਰੰਗ ਬਣਾਏ,
ਆਪਣੀ ਫੌਜ ਨੂੰ ਜੋੜ ਕੇ ਚਾਰ ਤਰ੍ਹਾਂ ਦੀ ਫੌਜ ਬਣਾਈ ਸੀ, ਹਾਥੀਆਂ ਘੋੜਿਆਂ ਤੇ ਪੈਦਲ ਰਥਾਂ ਵਾਲੇ।
ਜਾਣ ਸਮੇ ਕਰ ਕਾਹੇ ਨਾ ਜਾਣਤ,
ਜਦੋਂ ਐਸਾ ਉਹਨਾਂ ਦਾ ਪ੍ਰਤਾਪ ਹੈ ਤੇ ਐਸੇ ਪ੍ਰਤਾਪ ਦੇ ਸਮੇਂ ਦੇ ਵਿੱਚ ਕਿਸੇ ਨੂੰ ਕੁੱਝ ਕਰਕੇ ਵੀ ਨਹੀਂ ਜਾਣਦੇ ਸਨ।
ਅੰਤ ਸਮੇ ਪਗ ਨੰਗ ਸਦਾਏ,
ਅਗੇਲੇ ਸਾਧ ਸੰਗਤ ਜੀ ਸਮੇਂ ਨੰਗੇ ਪੈਰੀ ਉਹਨਾਂ ਲੋਕਾਂ ਨੂੰ ਸੰਸਾਰ ਤੋਂ ਜਾਣਾ ਪਿਆ।
ਅਸਾਸ ਕਲ ਸਾਧ ਸਮਾਜ ਹੁਤੋਂ ਸਭ ਸ਼ੋਰ ਗਏ,
ਹਾਂਜੀ ਜੋ ਕੁੱਝ ਵੀ ਸੱਚ ਸਮਾਨ ਹਾਥੀ ਘੋੜੇ ਸੀ ਤੇ ਸਾਰਾ ਛੱਡ ਕੇ ਗਏ ਨੇ
ਮੈਂ ਪਾਰ ਵਸਾਏ
ਕਿਸੇ ਦਾ ਵੀ ਸਰ ਸੰਜੀ ਪਾਰ ਜਿਹੜਾ ਬਾਹ ਸੀ ਪੇਸ਼ ਜੋਰ ਬਲ ਨਹੀਂ ਚੱਲਿਆ
ਪਸਾਰ ਵਿੱਚ ਕਰਤਾਰਨਾ
ਕਰਤਾਰ ਵਾਹਿਗੁਰੂ ਪਰਮੇਸ਼ਰ ਨੇ ਮਹਾਰਾਜ ਕਹਿੰਦੇ ਰਾਏ ਬੁਲਾਰੇ ਸਾਰਾ ਝੂਠਾ ਪਸਾਰਾ ਰਚਿਆ ਸੰਸਾਰ ਦਾ
ਤਾਨਕ ਨਾਥ ਦਈ ਇਹ ਮਾਇਆ
ਮਾਇਆ ਦੇ ਮੋਹ ਦੀ ਕਨਾਤ ਪੜਦਾ ਸਾਰੇ ਜੀਵਾਂ ਦੇ ਉੱਤੇ ਤਾਣਿਆ ਹੋਇਆ ਤੇ ਇਸੇ ਨੂੰ ਸੱਚਾ ਸਮਝ ਰਹੇ ਨੇ
ਰੰਗ ਅਨੇਕਨ ਕੀ ਜੋ ਬਣੀ
ਅਨੇਕਾਂ ਰੰਗਾਂ ਦੀ ਸਾਧ ਸੰਗੀ ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਰਚਨਾ ਬਣੀ ਕਿਤੇ ਸਮੁੰਦਰਾਂ ਦੀ ਸ੍ਰਿਸ਼ਟੀ ਹੈ ਕਿਤੇ ਪਹਾੜਾਂ ਦੀ ਕਿਤੇ ਜੰਗਲਾਂ ਦੀ ਕਿਤੇ ਪਸ਼ੂ ਪੰਛੀ ਇਸਤਰੀ ਪੁਰਸ਼ਾਂ ਦੀ ਸ੍ਰਿਸ਼ਟੀ ਅਨੇਕਾਂ ਤਰ੍ਹਾਂ ਦੀ ਜੋ ਰਚਨਾ ਬਣੀ ਹੋਈ ਹੈ
ਜਨਮਾਨ ਕੋ ਨਿਜ ਗਿਆਨ ਭੁਲਾਇਆ
ਜਿਨ੍ਹਾਂ ਨੇ ਆਪਣੇ ਸਰੂਪ ਦਾ ਜੋ ਗਿਆਨ ਹੈ ਜਿਸ ਮਾਇਆ ਨੇ ਮੋਹ ਦੀ ਕਨਾਤ ਤਾਣ ਕੇ ਤੇ ਆਪਣੇ ਸਰੂਪ ਦਾ ਗਿਆਨ ਜੀਵਾਂ ਨੂੰ ਭੁਲਾ ਦਿੱਤਾ ਹੈ
ਪਿਆਰ ਪਦਾਰਥ ਪੂਰ ਸਵਾਰਥ
ਇਸ ਵਾਸਤੇ ਜਿੰਨੇ ਵੀ ਸਾਧ ਸੰਗ ਜੀ ਸੁੰਦਰ ਪਦਾਰਥ ਨੇ ਤੇ ਇਹ ਸਾਰੇ ਚੋਰ ਝੂਠੇ ਹੀ ਹਨ
ਬੀਜ ਫਸੇ ਸਭ ਬੈਸ ਬਿਹਾਇਆ
ਇਸ ਵਾਸਤੇ ਤੇ ਔਰ ਇਹਦੇ ਵਿੱਚ ਹੀ ਸਾਰੇ ਫਸੇ ਹੋਏ ਹਨ ਤੇ ਜਿਹੜਾ ਪਦਾਰਥਾਂ ਦਾ ਪਿਆਰ ਹੈ ਨਾ ਤੇ ਕੂਰ ਸਵਾਰਥ ਤੇ ਇਹਨਾਂ ਦਾ ਜਿਹੜਾ ਮਤਲਬ ਹੈ ਪ੍ਰਯੋਜਨ ਹੈ ਪ੍ਰਾਪਤੀ ਇਹ ਵੀ ਝੂਠੀ ਹੈ ਬੀਜ ਫਸੇ ਸਭ ਬੈਸ ਬਿਹਾਇਆ ਇਹਨਾਂ ਪਦਾਰਥਾਂ ਦੀ ਬਹੁ ਮਮਤਾ ਦੇ ਉੱਤੇ ਸਾਰੇ ਫਸੇ ਪਏ ਨੇ ਤੇ ਔਰ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਉਮਰ ਦੇ ਤਾਏ
ਆਦਿ ਸਰੂਪ ਅਨਾਦ ਲਖਿਓ ਨਹਿ
ਜੋ ਸਾਰਿਆਂ ਦਾ ਆਦੀ ਮੁੰਡ ਹੈ ਤੇ ਅਨ ਆਦ ਜਿਸ ਦੇ ਅੰਦਰ ਦਵੈਤ ਆਦਿਕ ਨਹੀਂ ਉਹ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਨਹੀਂ ਜਾਣਿਆ
ਤਾਂ ਲਖਮੀ ਜੇ ਕਰੇ ਹਰ ਦਾਇਆ
ਤਾਂ ਹੀ ਉਸ ਸਰੂਪ ਨੂੰ ਜਾਣ ਸਕਦੇ ਨੇ ਜੇ ਕਰਕੇ ਵਾਹਿਗੁਰੂ ਪਰਮੇਸ਼ਰ ਆਪਣੀ ਦਿਆਲਤਾ ਕਰੇ
ਰਾਏ ਬਲਾਰ ਉਚਾਰ ਤਵਾਕ
ਸਤਸੰਗ ਜੀ ਸੁਣ ਕੇ ਸਤਿਗੁਰਾਂ ਤੋਂ ਰਾਏ ਬਲਾਰ ਇਸ ਤਰ੍ਹਾਂ ਕਹਿਣ ਲੱਗਾ
ਸਭ ਬਾਤ ਨਾ ਪੂਰ ਦਲਾ ਜਲਾ
ਜਾਣੋ ਸਤਿਗੁਰੂ ਮਹਾਰਾਜ ਜੀ ਦੀ ਸਾਰੀ ਸੱਚੀ ਗੱਲ ਕਹਿੰਦੇ ਹੋ ਤੇ ਇਸ ਦੇ ਅੰਦਰ ਕੋਈ ਵੀ ਝੂਠ ਨਹੀਂ ਹੈ
ਮਾਤਾ ਪਿਤਾ ਤੁਮਰੇ ਬਿਰਹਾ ਤਾਰੋ
ਤੁਹਾਡੇ ਮਾਤਾ ਪਿਤਾ ਤੁਹਾਡੇ ਵਿਛੋੜੇ ਦੇ ਅੰਦਰ ਬਹੁਤ ਹੀ ਅਧੀਨ ਦੁਖੀ ਹੋ ਰਹੇ ਨੇ
ਨਾ ਕਮਨੋ ਰਹੀਏ ਨਿਜਸਾਲਾ
ਤੁਸੀਂ ਬਾਹਰ ਨਾ ਕਿਤੇ ਜਾਣਾ ਕਰੋ ਆਪਣੇ ਘਰ ਦੇ ਵਿੱਚ ਹੀ ਰਹਿਣਾ ਕਰੋ
ਸਕੂਬ ਕਿਲੇ ਉਹ ਤ੍ਰਿਖੀ ਕਰ
ਤਿੰਨ ਖੂਹਾਂ ਦੀ ਜਿਹੜੀ ਖੇਤੀ ਹੈ ਤੇ ਉਹ ਤੁਸੀਂ ਸਾਂਭ ਲਓ ਤੇ ਖੇਤੀ ਕਰਿਆ ਕਰੋ
ਦੇਗਾ ਦੀਨ ਖਵਾਓ ਵਿਸਾਲਾ
ਦੇਗਾ ਲੰਗਰ ਜਿਹੜਾ ਹੈ ਤੇ ਦੀਨ ਗਰੀਬਾਂ ਦੇ ਤਾਂ ਛਕਾਉਣਾ ਕਰੋ ਬਣਾ ਕੇ ਬੜਾ ਭਾਰੇ
ਦੀਨਨ ਕੋ ਦੁੱਖ ਦੇਖ ਸਕੋ ਨਾ ਹੈ
ਮੈਂ ਸਮਝਦਾ ਹਾਂ ਕਿ ਤੁਸੀਂ ਗਰੀਬਾਂ ਦਾ ਦੁੱਖ ਜਿਹੜਾ ਉਸ ਨੂੰ ਨਹੀਂ ਵੇਖ ਸਕਦੇ
ਜੋ ਕਰੀਏ ਕਰ ਬੈ ਸੀ ਕਿਰਪਾਲਾ
ਇਸ ਵਾਸਤੇ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਕਿਰਪਾਲੂ ਸਤਿਗੁਰੂ ਜੀ ਤੇ ਤੁਸੀਂ ਇਹ ਸਾਰੀ ਕਾਰ ਜਿਹੜੀ ਹੈ ਉਸ ਨੂੰ ਕਰੋ
ਇੱਕ ਕੀ ਦੇਖ ਅਖੰਡ ਚਲੈ
ਵਾਹਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਰਾਏ ਬਲਾਰ ਇੱਕ ਵਾਹਿਗੁਰੂ ਪਰਮੇਸ਼ਰ ਦੀ ਦੇਗ ਲੰਗਰ ਅਖੰਡ ਇੱਕ ਰਸ ਚੱਲ ਰਿਹਾ ਤੇ ਉਹੀ ਸਾਰਿਆਂ ਨੂੰ ਰੋਜੀ ਦੇ ਰਿਹਾ ਹੈ
ਬ੍ਰਹਿਮੰਡ ਹੀ ਮਾਂਗਤ ਹੈ ਜਿਸ ਪਾਹੀ
ਸਾਰੇ ਬ੍ਰਹਿਮੰਡਾਂ ਦੇ ਜੀਵ ਜਿਸ ਵਾਹਿਗੁਰੂ ਪਰਮੇਸ਼ਰ ਦੇ ਪਾਸੋਂ ਹੀ ਸਾਰੇ ਮੰਗਦੇ ਨੇ
ਆਦਮੈ ਅੰਤ ਬੇਅੰਤ ਲਖੋ
ਉਸ ਵਾਹਿਗੁਰੂ ਪਰਮੇਸ਼ਰ ਦਾ ਕੋਈ ਆਦ ਤੇ ਅੰਤ ਨਹੀਂ ਹੈ ਜੰਮਣਾ ਤੇ ਮਰਨਾ ਨਹੀਂ ਉਸ ਦੇ ਅੰਦਰ ਉਹ ਬੇਅੰਤ ਹੈ ਜਾਣ ਲਓ
ਜਾਂ ਕੰਤ ਦਤਾਰ ਸਮਾਨ ਕੋ ਨਾਹੀ
ਸਾਰੇ ਸੰਸਾਰ ਦਾ ਪਤੀ ਹੈ ਤੇ ਦਾਤਾ ਉਸ ਦੇ ਬਰਾਬਰ ਕੋਈ ਵੀ ਨਹੀਂ ਹੈ
ਪ੍ਰਾਣ ਸਰੀਰ ਰਚਿਓ ਤਨ ਧਾਨ
ਤੇ ਜਿੰਨੇ ਪ੍ਰਾਣ ਨੇ ਸਰੀਰ ਨੇ ਅੰਨ ਤੇ ਧਨ ਵਾਹਿਗੁਰੂ ਪਰਮੇਸ਼ਰ ਨੇ ਰਚਿਆ ਹੋਇਆ ਹੈ
ਨਾ ਭਜੀਏ ਕਰਤਾ ਮਨ ਮਾਹੀ
ਤੇ ਉਸ ਕਰਤਾ ਬਣਾਉਣ ਵਾਲੇ ਵਾਹਿਗੁਰੂ ਪਰਮੇਸ਼ਰ ਨੂੰ ਸਦਾ ਮਨ ਦੇ ਚੇਤੇ ਰੱਖੀਏ
ਨਾਨਕ ਦੇਗ ਨਹੀਂ ਜਗ ਮੈਂ ਥਿਰ
ਹੋਰ ਕਿਸੇ ਦਾ ਵੀ ਦੇਗ ਲੰਗਰ ਜਿਹੜਾ ਹੈ ਸੰਸਾਰ ਵਿੱਚ ਅਚਲ ਨਹੀਂ ਰਹਿਣ ਵਾਲਾ
ਸੂਪਤ ਹੋਏ ਕੇ ਸਾਹਨ ਸਾਹਨ ਸਾਹੀ
ਤੇ ਚਾਹੇ ਕੋਈ ਚੱਕਰਵਰਤੀ ਰਾਜਾ ਹੋਵੇ ਤੇ ਚਾਹੇ ਸ਼ਾਹੂਕਾਰਾਂ ਦਾ ਵੱਡਾ ਕੋਈ ਸ਼ਾਹੂਕਾਰ ਹੋਵੇ
ਦੋਹਰਾ ਸੁਣ ਸੁਣ ਮੈਂ ਸਮਝਿਆ
ਸੁਣ ਕੇ ਸਤਸੰਗ ਜੀ ਸਤਿਗੁਰਾਂ ਦੇ ਬੋਲ ਰਾਏ ਬਲਾਰ ਕੰਨਾਂ ਦੇ ਅੰਦਰ ਸਮਝ ਗਿਆ
ਕਿਤੇ ਅਸ ਬਿਦਰਾਏ
ਆਪਣੇ ਹਿਰਦੇ ਵਿੱਚ ਇਸ ਤਰੀਕੇ ਦੇ ਨਾਲ ਰਾਏ ਬਲਾਰ
ਰਹਿਣਾ ਕੈਸੇ ਸਦਨ ਮਹਿ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਘਰ ਦੇ ਕਿਸੇ ਤਰ੍ਹਾਂ ਨਹੀਂ ਰਹਿ ਸਕਦੇ
ਕਰੇਂਗੇ ਅਨਕੀ ਉਪਾਏ
ਜੇ ਕਰਕੇ ਅਨੇਕਾਂ ਯਤਨ ਵੀ ਇਹਨਾਂ ਨੂੰ ਰੱਖਣ ਦੇ ਅਸੀਂ ਘਰ ਵਿੱਚ ਕਰੀਏ
ਦਿੱਤ ਔਰ ਇਉਂ ਵਿਚਾਰ ਰਾਏ ਕਾਲੂ ਸੋ ਅਲਾਏ ਗਿਰਾ
ਕਰਦੇ ਤੇ ਵਿਚਾਰ ਕਰਕੇ ਰਾਏ ਬੁਲਾਰ ਨੇ ਤੇ ਬਾਬੇ ਕਾਲੂ ਨੂੰ ਇਸ ਤਰ੍ਹਾਂ ਕਹਿਣ ਲੱਗਾ
ਸੁਖ ਸੁਖ ਦਾਇ ਨੈ ਕਾਕ ਕਰ ਮਾਹੇ ਹੈ
ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਰੂਪ ਸਰੀਰ ਕਿਸੇ ਦੇ ਹੱਥ ਵਿੱਚ ਨਹੀਂ ਹੈ ਕਹਿੰਦੇ ਆਪਣੇ ਮਨ ਨੂੰ ਬਹੁਤਾ ਡਲਾਉਣਾ ਨਾ ਕਰ ਤੇ ਬਾਬਾ ਕਾਲੂ ਜੀ ਆਪਣੇ ਘਰ ਦੇ ਜਾ ਕੇ ਬੈਠ
ਜਿੰਦ ਕੋ ਬੁਲਾਏ ਸੁੱਖ ਤੇਰਾ ਦੁੱਖ ਦਾਇ ਹੈ
ਇਹ ਜਿਹੜਾ ਤੂੰ ਬਹੁਤਾ ਫਿਕਰ ਕਰਦਾ ਇਸ ਨੂੰ ਦੂਰ ਕਰ ਦੇ ਤੇਰਾ ਪੁੱਤਰ ਤਾਂ ਸੰਸਾਰ ਦੇ ਦੁੱਖਾਂ ਨੂੰ ਨਾਸ਼ ਕਰਨ ਵਾਸਤੇ ਆਇਆ ਹੈ
ਖੁਦਾਏ ਤਾਲੀਨ ਕੀਰ ਜਾਏ
ਖੁਦਾ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਸਰਗੁਣ ਸਰੂਪ ਧਾਰਿਆ ਹੈ ਤੇ ਇਹਨਾਂ ਦੀ ਰਜਾ ਜਿਹੜੀ ਆਗਿਆ ਹੈ ਇਹਨਾਂ ਦੀ ਆਗਿਆ ਨੂੰ ਕੌਣ ਵੀ ਉਲਟਾ ਸਕਦਾ ਜਿੱਥੇ ਇਹਨਾਂ ਦੀ ਇੱਛਾ ਹੋਵੇਗੀ ਤੇ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਾਣਗੇ
ਦਾਨ ਦਾ ਆਨੰਦ ਸੁਖ ਕਰ ਜਗ ਬੰਦ ਜੋਗ
ਦੇਣ ਵਾਲੇ ਸਤਸੰਗ ਜੀ ਆਨੰਦ ਦੇ ਤਾਂ ਸੁਖਾਂ ਦੇ ਬੱਦਲ ਸਾਰੇ ਸੰਸਾਰ ਦੇ ਵੰਦਨਾ ਕਰਨ ਦੇ ਯੋਗ ਲਾਇਕ
ਮੰਦ ਅਵਤਾਰ ਲਾਏ ਵਾਏ ਹੈ
ਜਿਹੜੇ ਪਖੰਡ ਨੇ ਤੇ ਉਹਨਾਂ ਨੂੰ ਮੇਟਣ ਵਾਲੇ ਸਤਿਗੁਰੂ ਮਹਾਰਾਜ ਜੀ ਤੇ ਅਵਤਾਰ ਵਾਹੇ ਵਾਹੇ ਹੈ ਜੋ ਵਾਹੇ ਅਚਰ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਤੇ ਵਾਹੇ ਉਸਦਾ ਹੀ ਇਹ ਅਵਤਾਰ ਸਰਗਣ ਸਰੂਪ ਹਨ ਰਾਏ ਬਲਾਲ ਦੀਆਂ ਗੱਲਾਂ ਸੁਣ ਕੇ ਤੇ ਬਾਬਾ ਕਾਲੂ ਆਪਣੇ ਮਨ ਦੇ ਵਿੱਚ ਬਹੁਤ ਹੀ ਪਛਤਾਉਂਦਾ ਹੈ ਆਪਣਾ ਪੁੱਤਰ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਾਣਦਾ ਹੈ ਤੇ ਇਹ ਭੇਦ ਨਹੀਂ ਪਛਾਣਦਾ ਕਿ ਵਾਹਿਗੁਰੂ ਨੇ ਆਪਣਾ ਸਰਗਣ ਸਰੂਪ ਧਾਰਿਆ ਹੈ ਬਾਬਾ ਕਾਲੂ ਆਪਣੇ ਘਰ ਨੂੰ ਚੱਲ ਪਿਆ ਤੇ ਬਹੁਤ ਹੀ ਠੰਡੇ ਹੋ ਕੇ ਸਾਧ ਸੰਗ ਜੀ ਲੈਂਦਾ ਜਾ ਰਿਹਾ ਹੈ
ਸੁੱਖ ਜੋ ਤੱਕ ਦੁੱਖ ਪਰ ਮਾਂ ਨਹੀਂ
ਜੋ ਸਤਿਗੁਰੂ ਮਹਾਰਾਜ ਜੀ ਮੁਕਤੀ ਦਾ ਸੁੱਖ ਦੇਣਾ ਸਾਰੇ ਸੰਸਾਰ ਦੇ ਤਾਏ ਤੇ ਉਹਨਾਂ ਨੂੰ ਦੁੱਖ ਰੂਪ ਕਰਕੇ ਸੁੱਖ ਨੂੰ ਪਰ ਵਿਸ਼ੇਸ਼ ਕਰਕੇ ਮੰਨਦਾ ਹੈ
ਸਿੰਧ ਤਿਆਗ ਅਨਰਾਗ ਮ੍ਰਿਗ ਤ੍ਰਿਖਾ ਨੀਰ
ਜਿਸ ਤਰ੍ਹਾਂ ਅੰਮ੍ਰਿਤ ਦਾ ਸਰੋਵਰ ਜਿਹੜਾ ਉਹਨੂੰ ਛੱਡ ਕੇ ਤੇ ਕੋਈ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਨਾਲ ਪਿਆਰ ਕਰੇ ਤੇ ਬਾਬਾ ਦੁਨੀਆਂ ਦੀ ਮੋਹ ਮਮਤਾ ਜਿਹੜੀ ਇਹਦੇ ਨਾਲ ਪਿਆਰ ਕਰ ਰਿਹਾ ਹੈ
ਸਦਾ ਧਾਰ ਲੇ ਇਤਨਾ ਗਿਆਨ ਗਤ ਦਾ ਨਹੀਂ
ਸਦਾ ਧਾਰ ਕੇ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਤੇ ਵਾਹਿਗੁਰੂ ਦਾ ਗਿਆਨ ਤੇ ਮੁਕਤੀ ਜਿਹੜੀ ਹੈ ਤੇ ਉਹਨੂੰ ਨਹੀਂ ਪ੍ਰਾਪਤ ਕਰ ਰਿਹਾ ਲੈ ਰਿਹਾ
ਲਾਲੂ ਜਾਤ ਸਾਥੀ ਸਮਝਾਇਆ ਬੇਕਥਤ ਬਾਤ ਗਾਤ
ਹਾਂਜੀ ਬਾਬਾ ਲਾਲੂ ਸਤਿਗੁਰਾਂ ਦੇ ਚਾਚਾ ਜੀ ਤੇ ਭਾਈ ਬਾਬਾ ਕਾਲੂ ਦੇ ਨਾਲ ਹੀ ਜਾ ਰਹੇ ਨੇ ਤੇ ਬਹੁਤ ਸਾਰੀਆਂ ਇਹਨਾਂ ਦੇ ਤਾਂ ਗੱਲਾਂ ਕਹਿ ਕਹਿ ਕੇ ਸਮਝਾ ਰਹੇ ਨੇ
ਸਰੀਰ ਤੀਰ ਕਿਉਂ ਤੂੰ ਪੀਰ ਮਾਂ ਨਹੀਂ
ਕਹਿਣ ਲੱਗੇ ਆਪਣੇ ਸਰੀਰ ਦੇ ਵਿੱਚ ਹੌਸਲਾ ਧਾਰ ਤੇ ਤੂੰ ਕਿਉਂ ਇੰਨੀ ਪੀੜਾ ਦੁੱਖ ਮੰਨਦਾ ਹੈ
ਮਾਤ ਘਰ ਜਾਤ ਵਿਖਲਾ ਤੀ ਬਿਰਹਾ ਤੁਰੀ ਤੇ
ਮਾਤਾ ਤ੍ਰਿਪਤਾ ਜੀ ਸਤਸੰਗ ਜੀ ਘਰ ਦੇ ਜਿਸ ਵੇਲੇ ਗਏ ਨੇ ਤੇ ਬਹੁਤ ਹੀ ਸਤਿਗੁਰਾਂ ਦੇ ਵਿਛੋੜੇ ਦੇ ਵਿੱਚ ਵਿਲਖਾ ਰਹੇ ਹਨ ਬਰਲਾਪ ਕਰ ਰਹੇ ਨੇ
ਇੱਕ ਤਾਤ ਸੁਭ ਦੇ ਸਿਧਾਨਠਾ ਨਹੀਂ
ਕਹਿੰਦੇ ਇੱਕੋ ਹੀ ਸਾਡੇ ਘਰ ਦੇ ਵਿੱਚ ਪੁੱਤਰ ਹੈ ਤੇ ਉਹ ਵੀ ਵਿਦੇਸ਼ ਪ੍ਰਦੇਸਾਂ ਵਿੱਚ ਜਾਣਾ ਉਸਨੇ ਆਪਣੇ ਮਨ ਦੇ ਥਾਂ ਨਹੀਂ ਕੀ ਧਾਰ ਲਿਆ ਹੈ
ਰਾਏ ਸਮਝਾਓ ਨੇ ਵਾਗਮਾਨ ਪਾਇਓ ਕੋ
ਰਾਏ ਬੁਲਾਰ ਨੇ ਵੀ ਉਹਨਾਂ ਨੂੰ ਸਮਝਾਇਆ ਹੈ ਤੇ ਕੋਈ ਵੀ ਬਚਨ ਜਿਹੜਾ ਉਹਨਾਂ ਦੇ ਮਨ ਵਿੱਚ ਨਹੀਂ ਚੰਗਾ ਲੱਗਾ
ਉਦਾਸੀਨ ਭਇਓ ਨਾ ਅਵਾਸਿਤ ਜਾ ਨਹੀਂ
ਉਦਾਸੀਨ ਭਇਓ ਤੇ ਉਹ ਬੜੇ ਉਦਾਸੀਨ ਉਦਾਸ ਹੋ ਗਏ ਸੰਸਾਰ ਤੋਂ ਨਾ ਆਵਾਸ ਹਿਤ ਜਾਣ ਹੇ ਜੋ ਘਰ ਦਾ ਮੋਹ ਮਮਤਾ ਪਿਆਰ ਉਸ ਨੂੰ ਜਾਣਦੇ ਹੀ ਨਹੀਂ ਹਨ
ਬੇਦੀ ਕੁੱਲ ਕੇਤਨਾ ਹੈ ਰਾਏ ਕਿਨ ਕੇਤਨ ਸੀ
ਇੰਦਰ ਸਤਸੰਗ ਜੀ ਬੇਦੀਆਂ ਦੇ ਕੁੱਲ ਦੇ ਨਿਸ਼ਾਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਰਾਤ ਰਾਏ ਬੁਲਾਰ ਦੇ ਘਰ ਵਿੱਚ ਹੀ ਰਹੇ
ਸੂਰ ਜਬ ਪਈ ਜਾਏ ਵੈਸੇ ਉਦਿਆ ਨਹੀਂ
ਜਿਸ ਵੇਲੇ ਸਵੇਰ ਹੋ ਗਈ ਤੇ ਸਤਿਗੁਰੂ ਮਹਾਰਾਜ ਜੀ ਬਾਹਰ ਉਚਾੜ ਅਕਾਮ ਦੇ ਸਿਮਰਨ ਵਾਸਤੇ ਬੈਠ ਗਏ
ਮਾਸਰੇ ਗੁਜ਼ਾਰ ਕਰ ਆਪਣੇ ਅਗਾਰ ਆਏ
ਸਾਰਾ ਦਿਨ ਸਤਸੰਗ ਜੀ ਸਿਮਰਨ ਦੇ ਅੰਦਰ ਬਤੀਤ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ਾਮ ਨੂੰ ਆਪਣੇ ਘਰ ਵਿੱਚ ਆ ਗਏ
ਉਦਾਰ ਕਰ ਤਾਰ ਗੁਣ ਖਾਨ ਹੀ
ਮੁਕਤੀ ਦੇ ਦਾਤਾ ਸਤਿਗੁਰੂ ਮਹਾਰਾਜ ਜੀ ਤੇ ਗੁਣਾਂ ਦੀ ਖਾਨ ਜਿਨ੍ਹਾਂ ਦੇ ਹੱਥ ਵਿੱਚ ਸਾਰੇ ਸੰਸਾਰ ਦੀ ਰੋਜੀ ਦੀ ਪਾਲਣਾ ਦੀ ਤਾਰ ਹੈ
ਆਨੰਦ ਨਮਾਏ
ਮਾਤਾ ਆਪਣੇ ਮਨ ਦੇ ਵਿੱਚ ਬੜੀ ਪ੍ਰਸੰਨ ਹੋਈ ਤੇ ਆਨੰਦ ਮਿਉਂਦਾ ਨਹੀਂ ਹੈ ਪੁੱਤਰ ਦੇ ਨਾਲ ਬਹੁਤ ਹੀ ਪ੍ਰੇਮ ਹੈ ਤੇ ਸਤਿਗੁਰੂ ਮਹਾਰਾਜ ਜੀ ਨੂੰ ਬਹੁਤ ਤਰ੍ਹਾਂ ਦੇ ਨਾਲ ਸਮਝਾਉਂਦੀ ਹੈ
ਰਾਤ ਕੋ ਕਾਜ ਨਹਿਰੋਂ ਘਰ ਮਾਏ ਵੈਸੇ
ਪੁੱਤਰ ਤੁਹਾਨੂੰ ਕੋਈ ਵੀ ਕੰਮ ਨਹੀਂ ਤੇ ਤੁਸੀਂ ਘਰ ਦੇ ਵਿੱਚ ਬੈਠੇ ਰਹੋ।
ਨਾ ਕਹੇ ਹੈ ਕੁਛ ਕਰੋ ਮਨ ਪਾਵਈ,
ਕੋਈ ਵੀ ਪਰਿਵਾਰ ਦਾ ਮੈਂਬਰ ਤੁਹਾਨੂੰ ਕਿਸੇ ਕੰਮ ਵਾਸਤੇ ਵੀ ਕੁਝ ਨਹੀਂ ਆਖੇਗਾ ਤੇ ਤੁਸੀਂ ਆਪਣੇ ਮਨ ਭਾਉਂਦਾ ਕੰਮ ਕਰੋ, ਜੋ ਵੀ ਚਾਹੁੰਦੇ ਉਹ ਕਰਨਾ ਕਰੋ।
ਨਾਲ ਉਹ ਦੂਰ ਹੀ ਰਹੀ ਹੈ ਦੂਰ ਸੁੱਤ,
ਤੇ ਅੱਖਾਂ ਤੋਂ ਸਾਡੇ ਤੁਸੀਂ ਦੂਰ ਨਾ ਹੋਣਾ ਕਰੋ ਤੇ ਪੁੱਤਰ ਹਮੇਸ਼ਾ ਸਾਡੇ ਨੇੜੇ ਸਾਹਮਣੇ ਰਹੋ ਅੱਖਾਂ ਦੇ।
ਫਿਕਰ ਕੁਝ ਕਰਨਾ ਤੁਮ ਤੱਕ ਆਵਈ,
ਕਿਸੇ ਵੀ ਘਰ ਦਾ ਜਿਹੜਾ ਫਿਕਰ ਹੈ ਤੇ ਉਹਦਾ ਜ਼ਿਕਰ ਇੱਕ ਵੀ ਬਚਨ ਤੁਹਾਡੇ ਨੇੜੇ ਨਹੀਂ ਆਵੇਗਾ।
ਕੁਛ ਪਾਓ ਔਰ ਇੱਛਾ ਸੁਖਾਓ,
ਸੁੰਦਰ ਪੁਸ਼ਾਕਾਂ ਜਿਹੜੀਆਂ ਸਰੀਰ ਦੇ ਉੱਤੇ ਪਾਉਣਾ ਕਰੋ ਤੇ ਜੋ ਤੁਹਾਡੀ ਇੱਛਾ ਹੋ ਜਾਏ ਭੋਜਨ ਛਕਣਾ ਕਰੋ।
ਹਰ ਗੁਣ ਗਾਓ ਤੁਮ ਕੋ ਨਾ ਹਟਾਵਈ,
ਬੈਠੇ ਹੋਏ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ ਤੇ ਤੁਹਾਨੂੰ ਕੋਈ ਵੀ ਹਟਾਵੇਗਾ ਨਹੀਂ।
ਕਾਲੂ ਤੇਜੇ ਆਇਓ ਬੈਠ ਚਰਨ ਬਚਨ ਅਲਾਇਓ,
ਬਾਬਾ ਕਾਲੂ ਜੀ ਸਾਹਿਬ ਸੰਗ ਜੀ ਇੰਨੇ ਚਿਰ ਨੂੰ ਆ ਗਏ ਤੇ ਕੋਲ ਸਤਿਗੁਰਾਂ ਦੇ ਬੈਠ ਕੇ ਇਸ ਤਰ੍ਹਾਂ ਬਚਨ ਉਚਾਰਨ ਕੀਤਾ।
ਕ੍ਰਿਤ ਕੋ ਹਟਾਇਓ ਭਲੀ ਬਾਤ ਨਾ ਵਿਚਾਰੀਆ,
ਤੇ ਮੋਦੀ ਖਾਨੇ ਦਾ ਪੁੱਤਰ ਤੁਸੀਂ ਕੰਮ ਛੱਡ ਦਿੱਤਾ ਤੇ ਚੰਗੀ ਗੱਲ ਨੀ ਤੁਸੀਂ ਵਿਚਾਰਨਾ ਕੀਤੀ, ਚੰਗੀ ਗੱਲ ਨਹੀਂ ਹੋਈ ਹੈ। ਬੜਾ ਭਾਰੀ ਮੋਦੀ ਖਾਨੇ ਦੇ ਉੱਤੇ ਧਨ ਆਉਂਦਾ ਸੀ ਤੇ ਹਮੇਸ਼ਾ ਹੀ ਖਰਚਦੇ ਸੀ।
ਕੱਠਣਾ ਕਿਨੋ ਸਭ ਬਾਤ ਕਰੋ ਖੁਆਰੀਆ,
ਉਹਦੇ ਧਨ ਨੂੰ ਇਕੱਠਾ ਨਹੀਂ ਕੀਤਾ ਹੈ ਤੇ ਸਾਰਾ ਹੀ ਧਨ ਜਿਹੜਾ ਸੀ ਖਰਾਬ ਕਰ ਦਿੱਤਾ, ਵਿਅਰਥ ਹੀ ਗਵਾ ਦਿੱਤਾ।
ਆਪਣੇ ਕਿਸਾਨ ਸਭ ਦੀ ਨੀ ਹੈ ਲੁਟਾਏ ਤੁਮ,
ਜਿੰਨੀ ਆਪਣ ਹੱਟ ਸਾਹਿਬ ਦੀ ਸਮੱਗਰੀ ਸੀ ਸਾਰੀ ਤੁਸੀਂ ਲੁਟਾ ਦਿੱਤੀ ਹੈ।
ਧਨ ਸਿੱਖ ਬਹੁਤ ਥਾਰੀਆ,
ਮੈਂ ਆਪਣੇ ਕੰਨਾਂ ਦੇ ਸੁਣਿਆ ਹੈ ਕਿ ਤੁਹਾਡਾ ਬਹੁਤ ਸਾਰਾ ਧਨ ਜਿਹੜਾ ਸੀ ਦੌਲਤ ਖਾਨ ਦੇ ਵੱਲ ਵਾਧਾ ਨਿਕਲਿਆ।
ਬਿਨਾਂ ਲਾਇਓ ਸਬਰ ਕਨਕੋ ਦੇਵ ਕਹੇ,
ਉਹ ਵੀ ਤੁਸੀਂ ਨਹੀਂ ਲੈਣਾ ਕੀਤਾ ਤੇ ਸਾਰਾ ਗਰੀਬਾਂ ਦੇ ਤਾਈ ਕੰਗਾਲਾਂ ਨੂੰ ਕਹਿ ਕੇ ਦਵਾ ਦਿੱਤਾ।
ਸਾਧ ਵੇਖ ਭਇਓ ਕਿਨੋ ਕੁਸਾ ਕੁਜਾਸੀ ਹਮਾਰੀਆ,
ਤੁਸੀਂ ਆਪਣੇ ਸਰੀਰ ਦੇ ਉੱਤੇ ਫਕੀਰਾਂ ਵਾਲਾ ਲਿਬਾਸ ਬਣਾ ਕੇ ਤੇ ਮੇਰਾ ਬਹੁਤ ਹੀ ਅਪਜਾ ਸਾਰੇ ਸੰਸਾਰ ਲੇਜ ਕੀਤਾ ਹੈ।
ਜਬ ਕੋ ਜਨਮ ਪਿਓ ਤਬ ਕੋ ਨਾ ਸੁਖ ਦਇਓ,
ਜਦੋਂ ਦਾ ਤੁਹਾਡਾ ਜਨਮ ਹੋਇਆ ਹੈ ਤੇ ਉਦੋਂ ਦਾ ਮੈਨੂੰ ਕੋਈ ਵੀ ਸੁਖ ਤੁਸੀਂ ਨਹੀਂ ਦੇਣਾ ਕੀਤਾ।
ਹੋਰ ਸਮਝਾਓ ਇੱਕ ਬਾਤ ਨਹੀਂ ਮਾਨੀਆ,
ਬੜਾ ਤੁਹਾਨੂੰ ਸਮਝਾਉਣਾ ਕੀਤਾ ਹੈ ਤੇ ਮੇਰੀ ਇੱਕ ਵੀ ਗੱਲ ਤੁਸੀਂ ਨਹੀਂ ਮੰਨਣਾ ਕੀਤੇ।
ਸਰੀਕ ਸੁੱਤ ਕਾਲੂ ਕੋ ਬਖੀਰ ਪਇਓ,
ਮੇਰੇ ਜਿਹੜੇ ਸਰੀਕੇ ਵਾਲੇ ਬੰਦੇ ਉਹੀ ਇਹੀ ਕਹਿਣਗੇ ਕਿ ਬਾਬੇ ਕਾਲੂ ਦਾ ਮੁੰਡਾ ਜਿਹੜਾ ਸੀ ਇਹ ਫਕੀਰ ਬਣ ਗਿਆ।
ਜਦ ਕੀ ਨਾ ਗੋਤ ਲਾਜਰ ਦੇਖ ਜਾਨੀਆਂ,
ਤੁਸੀਂ ਆਪਣੇ ਜਾਤੀ ਜਿਹੜੀ ਹੈ ਖੱਤਰੀਆਂ ਦੀ ਗੋਤ ਬੇਦੀਆਂ ਦਾ ਤੇ ਔਰ ਇੱਕ ਵੀ ਲੱਜਾ ਦੀ ਗੱਲ ਜਿਹੜੀ ਆਪਣੇ ਹਿਰਦੇ ਚ ਨਹੀਂ ਜਾਨਣਾ ਕੀਤੇ।
ਅਜੋ ਤਨ ਵੇਖ ਪਤ ਹੱਥੋਂ ਨਾ ਵਸੇਖ ਮੇਰੀ,
ਇਹ ਜਿਹੜਾ ਫਕੀਰਾਂ ਵਾਲਾ ਲਿਬਾਸ ਹੈ ਤੇ ਇਸ ਨੂੰ ਲਾ ਦਿਓ ਸਰੀਰ ਤੋਂ ਤੇ ਮੇਰੀ ਜਿਹੜੀ ਇੱਜ਼ਤ ਹੈ ਤੇ ਇਸ ਨੂੰ ਬਹੁਤ ਹੀ ਬਰਬਾਦ ਨਾ ਕਰੋ।
ਇਹਨੂੰ ਸੁੱਖ ਰਹੋ ਸਦਾ ਭਇਓ ਦੁੱਖ ਦਾਨੀਆਂ,
ਜਿਹੜਾ ਸੁੱਖ ਦੇਣਾ ਸੀ ਉਹ ਤਾਂ ਕਿਤੇ ਰਹਿ ਗਿਆ ਤੇ ਹਮੇਸ਼ਾ ਤੁਸੀਂ ਦੁੱਖ ਨੂੰ ਦੇਣ ਵਾਲੇ ਹੀ ਬਣੇ ਰਹੇ। ਤੁਸੀਂ ਆਪਣੇ ਘਰ ਦੇ ਹਮੇਸ਼ਾ ਰਹੋ ਤੇ ਅਸੀਂ ਕਿਸੇ ਵੀ ਕੰਮ ਨੂੰ ਨਹੀਂ ਤੁਹਾਨੂੰ ਕਹਿੰਦੇ।
ਫਕੀਰ ਰੀਤ ਠਾਨੀਆ,
ਤੇ ਕਿਹੜੀ ਤੁਹਾਡੇ ਉੱਤੇ ਬਿਪਤਾ ਪੈ ਗਈ ਜਿਹੜਾ ਫਕੀਰਾਂ ਵਾਲਾ ਲਿਬਾਸ ਤੁਸੀਂ ਆਪਣੇ ਸਰੀਰ ਦੇ ਉੱਤੇ ਬਣਾ ਲਿਆ ਹੈ।
ਕੀ ਬਾਤ ਸੁਣ ਤੁਸੀਂ ਨਹੀਂ ਰਹੋ ਗੁਰ
ਸਾਹਿਬ, ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਪਿਤਾ ਦੇ ਬੋਲਾਂ ਨੂੰ ਸੁਣ ਕੇ ਤੇ ਚੁੱਪ ਹੀ ਰਹੇ ਹਨ।
ਲਾਗਨਾ ਬਖਾਨ ਸੁਖ ਕਲਿਆਣ ਕੋ ਜੋ ਦਾਨੀਆਂ,
ਜੋ ਸੁਖ ਨੂੰ ਕਲਿਆਣ ਨੂੰ ਦੇਣ ਵਾਲੇ ਸਤਿਗੁਰੂ ਮਹਾਰਾਜ ਜੀ ਨੇ ਤੇ ਕੋਈ ਵੀ ਬਚਨ ਆਪਣੇ ਪਿਤਾ ਦੇ ਅੱਗੇ ਨਹੀਂ ਉਚਾਰਨ ਕੀਤਾ।
ਕਮਲ ਬਦਨ ਤਿਨ ਕਾਸੀ ਨਾ ਅਲਨ ਗਿਰਾ,
ਸਤਿਗੁਰੂ ਮਹਾਰਾਜ ਜੀ ਦਾ ਚਿਹਰਾ ਜਿਹੜਾ ਕਬਲ ਵਰਗਾ ਹੈ ਤੇ ਇਸ ਮੁਖ ਤੋਂ ਤੇ ਭੋਰਾ ਰੂਪ ਜਿਹੜੀ ਬਾਣੀ ਸੀ ਸਤਿਗੁਰੂ ਮਹਾਰਾਜ ਜੀ ਨੇ ਨਹੀਂ ਕੱਢਣਾ ਕੀਤੇ।
ਸਾਮਹੀ ਪ੍ਰਮਾਨੀਆ,
ਜੋ ਆਪਣੇ ਪਿਤਾ ਦੀ ਬਜ਼ੁਰਗੀ ਹੈ ਨਾ ਤੇ ਇਹ ਰਾਤ ਵਾਂਗ ਸਤਿਗੁਰੂ ਮਹਾਰਾਜ ਜੀ ਨੇ ਸਮਝੀ ਹੈ, ਕਿਉਂਕਿ ਰਾਤ ਨੂੰ ਕਵਲ ਨਹੀਂ ਖਿੜਦੇ। ਆਪਣੇ ਪਿਤਾ ਦੀ ਬਜ਼ੁਰਗੀ ਜਾਣ ਕੇ ਵੱਡੇ ਨੇ ਸਿਆਣੇ ਨੇ ਤੇ ਬਜ਼ੁਰਗਾਂ ਦੇ ਸਾਹਮਣੇ ਬੋਲਣਾ ਨਹੀਂ ਹੈ, ਇਸ ਵਾਸਤੇ ਸਤਿਗੁਰਾਂ ਨੇ ਆਪਣੇ ਹਿਰਦੇ ਕਵਲ ਤੋਂ ਜਾਂ ਮੁੱਖ ਕਵਲ ਤੋਂ ਜੋ ਭੌਰੀ ਰੂਪ ਬਾਣੀ ਹੈ ਨਹੀਂ ਕੱਢੀ ਸਤਿਗੁਰੂ ਮਹਾਰਾਜ ਜੀ ਚੁੱਪ ਹੀ ਰਹੇ।
ਮਾਨਸ ਮੈਂ ਹੰਸਣੀ ਸੀ ਤਾਂ ਹੀ ਬਰਾਜ ਰਹੀ।
ਹਿਰਦੇ ਸਰੋਵਰ ਦੇ ਅੰਦਰ ਸਾਧ ਸੰਗ ਜੀ ਹਿਰਦੇ ਮਾਨ ਸਰੋਵਰ ਦੇ ਉੱਤੇ ਸਤਿਗੁਰਾਂ ਦੀ ਬਾਣੀ ਜਿਹੜੀ ਸੀ ਹੰਸਣੀ ਵਾਂਗ ਹੀ ਬਰਾਜ ਰਹੀ।
ਪੁੱਤੀ ਜੋ ਬਿਆ ਵਿਗਿਆਨ ਕੇ ਆਨੰਦ ਮੈਂ ਸਮਾਨੀਆ।
ਵਾਹਿਗੁਰੂ ਪਰਮੇਸ਼ਵਰ ਦੇ ਵਿਗਿਆਨ ਅਪਰੋਖ ਗਿਆਨ ਤੇ ਆਨੰਦ ਦੇ ਵਿੱਚ ਸਮਾਉਣ ਵਾਲੀ ਬਾਣੀ ਸੀ ਮਹਾਰਾਜ ਚੁੱਪ ਹੀ ਰਹੇ ਤੇ ਮੁੱਖੋਂ ਨਹੀਂ ਬੋਲੇ।
ਇਸ ਸੋਂ ਬੁਲਾਏ ਮਾਤਾ ਭੋਜਨ ਹਟਾਇਓ ਕੋਨਾ।
ਬੜੇ ਪਿਆਰ ਦੇ ਨਾਲ ਬੁਲਾ ਕੇ ਮਾਤਾ ਨੇ ਸਾਧ ਸੰਗ ਜੀ ਭੋਜਨ ਜਿਹੜਾ ਸੀ ਉਹ ਚੁਕਾਉਣਾ ਕੀਤਾ।
ਪਾਨ ਪੈ ਕਰਾਇਓ ਪਰ ਜੰਖ ਪਾਉਂਦੇ ਆਨੀਆ।
ਫਿਰ ਪਾਣੀ ਜਿਹੜਾ ਸੀ ਉਹ ਤੇ ਪੈਰ ਜਿਹੜਾ ਦੁੱਧ ਸੀ ਉਹ ਪਿਆਉਣਾ ਕੀਤਾ ਤੇ ਆ ਕੇ ਸਤਿਗੁਰੂ ਮਹਾਰਾਜ ਜੀ ਪਲੰਗ ਦੇ ਉੱਤੇ ਬਰਾਜ ਗਏ।
ਸੋਇਆ ਭੋਰ ਪਈ ਅਰਵਿੰਦ ਖਿਰੇ।
ਜਿਸ ਵੇਲੇ ਸਾਧ ਸੰਗ ਜੀ ਸਵੇਰ ਹੋਈ ਤੇ ਅਰਵਿੰਦ ਕਵਲ ਜਿਹੜੇ ਸੀ ਖੜ ਗਏ।
ਅਰਨੋਦੇ ਤੇ ਚਕਵੇ ਹਰ ਖਾਏ।
ਸੂਰਜ ਦੇ ਚੜਨ ਦੇ ਨਾਲ ਜਿਹੜੇ ਚਕਵੇ ਸੀ ਉਹਨਾਂ ਨੂੰ ਵੀ ਬੜੀ ਭਾਰੀ ਪ੍ਰਸੰਨਤਾ ਹੋਈ।
ਕੀ ਕਰਨਾ ਦਿਵਸੇ ਔਰ
ਜਿਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਕਵਲ ਸੰਤਾਂ ਦੇ ਖੜ ਜਾਂਦੇ ਤੇ ਇਸ ਤਰ੍ਹਾਂ ਸੂਰਜ ਦੇ ਚੜਨ ਦੇ ਨਾਲ ਕਵਲ ਖੜ ਗਏ।
ਮੇਲ ਸੁਖਮ ਸੁਮਤੀ ਮਨ ਪਾਏ।
ਜਿਹੜਾ ਸੁਖ ਦਾ ਮੇਲ ਸੀ ਉਹ ਹੋ ਗਿਆ ਤੇ ਸ੍ਰੇਸ਼ਟ ਮਤੀ ਜਿਹੜੀ ਸੀ ਉਹ ਪ੍ਰਾਪਤ ਹੋ ਗਈ ਸਿੱਖਾਂ ਦੇ
ਤਾਂ।
ਜਿਸ ਤਰ੍ਹਾਂ ਸਾਧ ਸੰਗਤ ਜੀ ਸੂਰਜ ਦੇ ਚੜਨ ਦੇ ਨਾਲ ਤਾਰੇ ਛਿਪ ਜਾਂਦੇ ਇੱਧਰ ਸਿੱਖਾਂ ਦੇ ਵਿਕਾਰ ਜਿਹੜੇ ਸੀ ਇਹ ਨਾਸ ਹੋ ਗਏ ਗੁਰੂ ਦੇ ਗਿਆਨ ਸੂਰਜ ਦੇ ਨਾਲ।
ਜਿਸਨ ਪਾਏ।
ਜਿਵੇਂ ਸੂਰਜ ਦੇ ਚੜਨ ਦੇ ਨਾਲ ਅੰਧੇਰਾ ਦੂਰ ਹੋ ਜਾਂਦਾ ਤੇ ਇਸ ਤਰ੍ਹਾਂ ਸਿੱਖਾਂ ਦੇ ਹਿਰਦੇ ਚੋਂ ਜਿਹੜਾ ਮੋਹ ਦਾ ਅੰਧੇਰਾ ਉਹ ਸਤਿਗੁਰੂ ਮਹਾਰਾਜ ਜੀ ਦੂਰ ਕਰ ਦਿੰਦੇ ਨੇ।
ਇਸ਼ਨਾਨ ਗਏ ਉਦਿਆਨ।
ਸਤਿਗੁਰੂ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਤੇ ਉਦਾਨ ਉਜਾੜਦੇ ਚਲੇ ਗਏ।
ਇਕਾਂਤ ਸਥਾਨ ਮੈਂ ਬਹਿ ਸੁਹਾਏ।
ਜੋ ਇਕਾਂਤ ਸਥਾਨ ਸੀ ਤੇ ਉਹਦੇ ਚ ਬੈਠ ਗਏ ਸਿਮਰਨ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਟਿਕ ਗਏ ਤੇ ਬਹੁਤ ਹੀ ਸੋਭਾ ਪਾ ਰਹੇ ਨੇ।
ਰਜਨੀ ਰਹੇ ਨਿਕੇਤ ਮੈਂ।
ਰਾਤ ਨੂੰ ਆ ਕੇ ਆਪਣੇ ਘਰ ਦੇ ਸਤਿਗੁਰੂ ਬਰਾਜਦੇ ਨੇ।
ਬਾਸਰ ਮੈਂ ਉਦਿਆਨ।
ਸਵੇਰ ਚੜ੍ਹਦੀ ਸਤਿਗੁਰੂ ਮਹਾਰਾਜ ਜੀ ਉਜਾੜ ਵਿੱਚ ਇਕਾਂਤ ਭਜਨ ਵਿੱਚ ਜਾ ਕੇ ਬੈਠਦੇ ਆ।
ਜਿਸ ਬਤਾਏ ਤਾਂ ਕਸ਼ੂ।
ਸਾਰਾ ਸਾਧ ਸੰਗ ਜੀ ਕੁਝ ਦਿਨ ਜਿਹੜਾ ਬਤੀਤ ਕਰਕੇ
ਨਾਰੇ ਗੁਣ ਖਾਨ।
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਣਾਂ ਦੀ ਖਾਣੀ।
ਚੌਪੀ ਕਦੇ ਬੁਲਾਵ ਹੈ ਰਾਏ ਬੁਲਾਰੂ।
ਕਦੇ ਸਤਿਗੁਰੂ ਮਹਾਰਾਜ ਜੀ ਨੂੰ ਰਾਏ ਬੁਲਾਰ ਆਪਣੇ ਘਰ ਵਿੱਚ ਬੁਲਾ ਲੈਂਦਾ।
ਦਰਸ਼ਨ ਬਦਨ ਬਲੋਕ ਦਚਾਰੂ।
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੁੰਦਰ ਚਿਹਰੇ ਦੇ ਦਰਸ਼ਨ ਕਰਦਾ ਹੈ।
ਭੋਜਨ ਦੇ ਤੇ ਰੁਚਿਰ ਕਰਾਵਾ।
ਬੜਾ ਸੁੰਦਰ ਭੋਜਨ ਸਤਿਗੁਰੂ ਮਹਾਰਾਜ ਜੀ ਵਾਸਤੇ ਬਣਵਾ
ਕੇ ਮੁੜ
ਮੁੜ ਕੇ ਬੇਨਤੀ ਕਰ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਛਕਾਉਂਦਾ ਹੈ ਰਾਏ ਬਲਾਰ।
ਪ੍ਰੇਮ ਲੋਕ ਰਾਏ ਕੋ ਪੂਰਾ।
ਸਰਦੇ ਚੈਨ ਪੂਰਾ ਪ੍ਰੇਮ ਰਾਏ ਬਲਾਰ ਦਾ ਵੇਖ ਕੇ
ਸ਼ਰਦਾ ਤੇ ਜੇ ਔਰ ਊਰਾ।
ਜਿਸ ਦਾ ਹਿਰਦਾ ਸ਼ਰਦਾ ਤੋਂ ਖਾਲੀ ਨਹੀਂ ਹੈ।
ਬਚਨ ਬਹੋਰੇ ਨਹੀਂ।
ਸਤਿਗੁਰੂ ਮਹਾਰਾਜ ਜੀ ਰਾਏ ਬਲਾਰ ਦਾ ਬਚਨ ਕਦੇ ਵੀ ਮੋੜਦੇ ਨਹੀਂ।
ਕਦੇ ਬੁਲਾਏ ਨਿਕਟ ਤਬ ਜਾਹੀ।
ਜਿਸ ਵੇਲੇ ਵੀ ਬੁਲਾਉਂਦਾ ਹੈ ਤੇ ਸਤਿਗੁਰੂ ਮਹਾਰਾਜ ਜੀ ਉਸਦੇ ਪਾਸ ਚਲੇ ਜਾਂਦੇ ਨੇ।
ਜੀਵਨ ਹੇਤ ਗਿਆਨ ਉਪਦੇਸ਼ਾ।
ਵਾਹਿਗੁਰੂ ਪਰਮੇਸ਼ਰ ਦੇ ਗਿਆਨ ਦਾ ਉਪਦੇਸ਼ ਦੇਣ ਵਾਸਤੇ
ਭੁਲਾਖਾ ਅਦਕ ਨਰੇਸਾ।
ਇਸ ਤਰ੍ਹਾਂ ਤੇ ਹਿਰਦੇ ਚ ਬਹੁਤ ਹੀ ਸਤਸੰਗ ਜੀ ਉਪਦੇਸ਼ ਗਿਆਨ ਦਾ ਲੈਣ ਵਾਸਤੇ ਰਾਏ ਬਲਾਰ ਦੇ ਹਿਰਦੇ ਚ ਇੱਛਾ ਹੈ।
ਵਿਭਦ ਭਾਨ ਕੀ ਕਰੇ ਸੋ ਸੇਵਾ।
ਨਾਨਾ ਤਰ੍ਹਾਂ ਦੀ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਦਾ ਹੈ।
ਇਸ ਦਿਨ ਧਿਆਨ ਧਰੇ ਗੁਰਦੇਵਾ।
ਦਿਨ ਰਾਤ ਸਤਿਗੁਰੂ ਮਹਾਰਾਜ ਜੀ ਦੇ ਧਿਆਨ ਨੂੰ ਧਾਰਦਾ ਹੈ।
ਆਜੂ ਬ੍ਰਿਧ ਜੇ ਜੀਵਨ ਬਥੋਰਾ।
ਜਿਸ ਦੀ ਉਮਰ ਜਿਹੜੀ ਹੈ ਬਹੁਤ ਹੀ ਬਿਰਧ ਅਵਸਥਾ ਹੋ ਗਈ ਤੇ ਜ਼ਿੰਦਗੀ ਥੋੜੀ ਰਹਿ ਗਈ ਹੈ।
ਜਾਇਤ ਕੇ ਸਭ ਲਈ ਜਨਮ ਹੈ ਮੋਰਾ।
ਇਹ ਆਪਣੇ ਮਨ ਦੇ ਚਾਹੁੰਦਾ ਹੈ ਕਿ ਮੇਰਾ ਜਿਹੜਾ ਮਨੁੱਖਾ ਜਨਮ ਇਹ ਸਫਲਾ ਹੋ ਜਾਵੇ।
ਮਨ ਮੈਂ ਲਿਵ ਲਾਗੀ।
ਅੱਠੇ ਪੈਰ ਆਪਣੇ ਮਨ ਦੇ ਸਤਿਗੁਰਾਂ ਦੀ ਲਿਵ ਲੱਗੀ ਹੋਈ ਹੈ।
ਬਿਲਕੁਲ ਚਰਨ ਕਮਲਿਆ ਨਰਾਗੀ।
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਕਮਲਾਂ ਦਾ ਅਨੁਰਾਗੀ ਪ੍ਰੇਮੀ ਹੋ ਰਿਹਾ।
ਇੱਕ ਪਾਸੇ ਨਰ ਪਾਠੇ ਵਲੀ ਪਾ।
ਇੱਕ ਦਿਨ ਸਾਧ ਸੰਤ ਜੀ ਰਾਏ ਬਲਾਰ ਨੇ ਤੇ ਆਪਣਾ ਇੱਕ ਬੰਦਾ ਭੇਜ ਕੇ
ਅਮਲ ਬਦਨ ਬਲਵਾਏ ਸਮੀਪਾ
ਕਵਲ ਸਰੀਖੇ ਚਿਹਰੇ ਵਾਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਪਣੇ ਪਾਸ ਬੁਲਾ ਲਿਆ।
ਲੈ ਕਰ ਬੰਦੇ ਬਿਨੈ ਬਖਾਨੀ
ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਦੀਨ ਦਿਆਲ ਦਾਸਨ ਗਤ ਦਾਨੀ
ਤੇ ਗਰੀਬਾਂ ਦੇ ਉੱਤੇ ਦਿਆਲਤਾ ਕਰਨ ਵਾਲੇ ਤੇ ਆਪਣੇ ਸੇਵਕਾਂ ਨੂੰ ਮੁਕਤੀ ਦੇਣ ਵਾਲੇ ਸਤਿਗੁਰੂ ਜੀ
ਰੂਪੋ ਦਿਓ ਬਜਾਈ
ਜਿਹੜਾ ਮੇਰਾ ਵਾਸਤਵ ਸਰੂਪ ਹੈ ਅਸਲੀ ਸਰੂਪ ਹੈ ਤੇ ਮੈਂ ਕੀ ਹਾਂ ਤੇ ਮੈਂ ਕਾਹਦੇ ਵਾਸਤੇ ਦੁਨੀਆਂ ਵਿੱਚ ਆਇਆ ਤੇ ਮੈਨੂੰ ਸਮਝਾ ਦਿਓ।
ਭੁੱਲ ਰਹੇ ਹੋ ਜੇ ਸੁਧ ਨਾ ਕਾਈ
ਤੇ ਜਿਸ ਵਾਹਿਗੁਰੂ ਪਰਮੇਸ਼ਰ ਆਤਮਾ ਸਰੂਪ ਨੂੰ ਮੈਂ ਭੁੱਲ ਰਿਹਾ ਤੇ ਮੈਨੂੰ ਕੋਈ ਵੀ ਗਿਆਨ ਨਹੀਂ ਹੈ।
ਉਹ ਮੈਂ ਹਾਂ ਕਛ ਜਾਏ ਨਾ ਜਾਣਾ
ਸੱਚੇ ਪਾਤਸ਼ਾਹ ਮੈਂ ਕੀ ਹਾਂ ਤੇ ਕੁਝ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਸਰੂਪ ਕੀ ਹੈ ਤੇ ਮੈਂ ਕੀ ਹਾਂ ਤੇ ਇਹ ਮੈਨੂੰ ਸਮਝ ਨਹੀਂ ਆਉਂਦੀ।
ਹਿਰਦੇ ਅਗਿਆਨਾ
ਮੇਰੇ ਹਿਰਦੇ ਚ ਬਹੁਤ ਹੀ ਅਗਿਆਨ ਤੇ ਬੇਸਮਝੀ ਦਾ ਇਹ ਵੱਡਾ ਪਰਦਾ ਪਿਆ ਹੋਇਆ ਹੈ।
ਮਤ ਕਹਿਤ ਤਮ ਅਗਿਆਨਾ
ਤੇ ਮੈਂ ਬਹੁਤ ਸਾਰੇ ਸਮਤ ਸਿਆਣੇ ਬੰਦਿਆਂ ਤੋਂ ਪੁੱਛਿਆ ਹੈ ਤੇ ਉਹ ਕਹਿੰਦੇ ਅੰਧੇਰੇ ਵਰਗਾ ਹੀ ਅਗਿਆਨ ਹੁੰਦਾ ਬੇਸਮਝੀ ਹੁੰਦੀ ਹੈ।
ਮੈਂ ਨਾ ਜਾਣੋ ਤਾਂ ਇਹ ਸਮਾਨਾ
ਤੇ ਮੈਂ ਨਹੀਂ ਜਾਣਦਾ ਕਿ ਇਸ ਤਰ੍ਹਾਂ ਤੇ ਇਸ ਅੰਧੇਰੇ ਦੇ ਵਰਗਾ ਹੀ ਅਗਿਆਨ ਹੁੰਦਾ ਹੈ।
ਸਿਮਰ ਕਹਿਤਾ ਨੇ ਸੁਧ ਸਭ ਭਾਵੇਂ
ਇਸ ਤਰ੍ਹਾਂ ਕੋਈ ਅੰਧੇਰੇ ਵਾਲੇ ਮਕਾਨ ਵਿੱਚ ਬੰਦਾ ਖੜਾ ਹੋਵੇ ਤੇ ਉਹਨੂੰ ਆਪਣੇ ਸਰੀਰ ਦੀ ਗਿਆਨ ਜਿਹੜੀ ਭਾਵੇਂ ਪ੍ਰਤੀਤ ਹੁੰਦੀ ਹੈ ਤੇ ਮੈਂ ਇਸ ਅੰਧੇਰੇ ਵਿੱਚ ਖੜਾ ਹਾਂ ਮਕਾਨ ਵਿੱਚ
ਅੰਤ ਪਦਾਰਥ ਜਾਏ ਨਾ ਜਾਣੇ
ਭਾਵੇਂ ਅੰਧੇਰੇ ਕਰਕੇ ਹੋਰ ਪਦਾਰਥਾਂ ਉਸ ਨੂੰ ਨਹੀਂ ਜਾਣੇ ਜਾਂਦੇ ਦਿਸਦੇ ਨਹੀਂ ਹਨ।
ਉਹਦੇ ਗਿਆਨ ਨੇ ਸਰਬ ਗਵਾਈ
ਪਰ ਜਿਹੜਾ ਇਹ ਅਗਿਆਨ ਹੈ ਆਪਣੇ ਆਪੇ ਦਾ ਸਰੂਪ ਦਾ ਤੇ ਇਸ ਵਾਸਤੇ ਇਹਨੇ ਸਾਰੀ ਜਿਹੜੀ ਆਪਣੇ ਆਪੇ ਦੀ ਆਪਣੇ ਗਿਆਨ ਦੀ ਇਸ ਵਾਸਤੇ ਇਸ ਅਗਿਆਨ ਨੇ ਤੇ ਆਪਣੀ ਆਤਮਾ ਸਰੂਪ ਦੀ ਗਿਆਨ ਦੀ ਸਾਰੀ ਭੁਲਾ ਦਿੱਤੀ ਹੈ।
ਆਪਣੋ ਆਪ ਨਾ ਜਾਣਿਓ ਜਾਈ
ਇਹਦੇ ਚ ਆਪਣਾ ਆਪ ਨਹੀਂ ਸਮਝ ਆਉਂਦਾ ਕਿ ਮੈਂ ਕੀ ਹਾਂ ਮੇਰਾ ਆਪਣਾ ਆਤਮਾ ਸਰੂਪ ਕੀ ਹੈ।
ਜਾਂਤੇ ਤਮ ਜੋ ਸਮਨੇ ਤਾਂ ਕੇ
ਇਸ ਵਾਸਤੇ ਤੇ ਜਿਹੜਾ ਜਾਣਤੇ ਇਸ ਕਰਕੇ ਤਮ ਜਿਹੜਾ ਅੰਧੇਰਾ ਹੈ ਤੇ ਤਾਂ ਕਿ ਇਸ ਅਗਿਆਨ ਦੇ ਸਦਰਸ ਨਹੀਂ ਹੈ।
ਹਰਬ ਜੀ ਦੁਖੀਆ ਬਸ ਜਾ ਕੇ
ਇਸ ਅਗਿਆਨ ਦੇ ਬਸ ਵਿੱਚ ਹੋ ਕੇ ਸਾਰੇ ਜੀਵ ਜਿਹੜੇ ਦੁਖੀ ਹੋਏ ਕਰਦੇ ਹਨ।
ਉਪਦੇਸ਼ ਪ੍ਰਭ ਤੋਂ ਇਹ ਸਮਾਨਾ
ਉਪਦੇਸ਼ ਦੇਣ ਵਾਲਾ ਇਹ ਸਤਿਗੁਰੂ ਮਹਾਰਾਜ ਜੀ ਤੁਹਾਡੇ ਵਰਗਾ
ਅਮਨੀ ਵਿਖੇ ਨਾ ਜਾਣੋ ਅਜਾਨਾ
ਸਾਰੀ ਧਰਤੀ ਦੇ ਉੱਤੇ ਤੇ ਆਨਾ ਮੈਂ ਹੋਰ ਨਹੀਂ ਜਾਣਦਾ ਤੇ ਤੁਸੀਂ ਹੀ ਇੱਕ ਉਪਦੇਸ਼ ਦੇਣ ਵਾਲੇ ਹੋ।
ਕਿਰਪਾ ਸਿੰਧ ਕਰਨਾ ਅਬ ਕੀ ਜਾਏ
ਇਹ ਕਿਰਪਾ ਦੇ ਸਮੁੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਮੇਰੇ ਉੱਤੇ ਕਿਰਪਾ ਕਰੋ ਰਾਏ ਬਲਾਰ ਬੇਨਤੀ ਕਰਦਾ
ਹਮ ਸਰੂਪ ਸਮਝਾਏ ਸੋ ਦੀਜਾ
ਜਿਹੜਾ ਮੇਰਾ ਵਾਸਤਵ ਸਰੂਪ ਹੈ ਤੇ ਜਿਹੜਾ ਮੇਰਾ ਅਸਲੀ ਸਰੂਪ ਹੈ ਆਤਮਾ ਤੇ ਉਸਨੂੰ ਆਪ ਸਮਝਾ ਦਿਓ।
ਕਰਨਾ ਤੇ ਮੋਜੀ ਜਗਿਆਸਾ
ਤੁਹਾਡੀ ਕਿਰਪਾ ਹੋਣ ਦੇ ਨਾਲ ਹੀ ਤੇ ਮੇਰੇ ਅੰਦਰ ਇਹ ਜਗਿਆਸਾ ਪ੍ਰਗਟ ਹੋਈ। ਜਗਿਆਸਾ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਦੇ ਗਾ ਗਿਆਨ ਦੇ ਤੇ ਇਸ ਵਾਸਤੇ ਆਸਾ ਤੇ ਜਾ ਪੈਦਾ ਹੋ ਜਾਵੇ ਗਾ ਗਿਆਨ ਤੇ ਆਸਾ ਇੱਛਾ ਵਾਹਿਗੁਰੂ ਦੇ ਗਿਆਨ ਦੇ ਪ੍ਰਾਪਤ ਹੋਣ ਦੀ ਤੇ ਉਹ ਪ੍ਰਗਟ ਹੋ ਜਾਵੇ ਇੱਛਾ ਤੁਹਾਡੀ ਕਿਰਪਾ ਦੇ ਨਾਲ ਮੇਰੇ ਅੰਦਰ ਪ੍ਰਗਟ ਹੋਈ ਹੈ।
ਵਧੇਰੇ ਦੇ ਮਹਿਦਕ ਪਿਆਸਾ
ਮੇਰੇ ਹਿਰਦੇ ਦੇ ਅੰਦਰ ਬਹੁਤ ਵੱਡੀ ਪਿਆਸ ਵੱਧ ਰਹੀ ਹੈ।
ਲਾਗੇ ਅਧਿਕਾਰੀ ਗਿਆਨ ਕੋ ਦਾਨਾ
ਤੇ ਸੱਚੇ ਪਾਤਸ਼ਾਹ ਮੈਨੂੰ ਅਧਿਕਾਰੀ ਜਾਣ ਕੇ ਤੇ ਆਪਣੇ ਗਿਆਨ ਦਾ ਧਿਆਨ ਦਾਨ ਬਖਸ਼ੋ।
ਜੇਕਰ ਕਰੋ ਮੂਰਖ ਲਿਆਨਾ
ਦੇ ਕਰਕੇ ਗਿਆਨ ਤੇ ਮੇਰੀ ਕਲਿਆਣ ਮੁਕਤੀ ਕਰ ਦਿਓ।
ਪ੍ਰਕਾਰ ਕੀ ਸੁਣ ਕਰ ਬਾਣੀ
ਇਸ ਤਰ੍ਹਾਂ ਦੀ ਸਾਧ ਸੰਗ ਜੀ ਬਹੁਤ ਅਧੀਨਤਾ ਗਰੀਬੀ ਵਾਲੀ ਬਾਣੀ ਰਾਏ ਬਲਾਰ ਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਣ ਕੇ
ਦੀਨਤਾ ਮੈਂ ਜੋ ਸਾਨੀ
ਜੋ ਬੇਨਤੀ ਤੇ ਗਰੀਬੀ ਦੇ ਅੰਦਰ ਸਾਨੀ ਮਿਲੀ ਹੋਈ ਹੈ
ਗਿਆਨ ਕੀ ਮਤ ਤਾਈ
ਇਹਨੂੰ ਸਾਧ ਸੰਗ ਜੀ ਗਿਆਨ ਦੀ ਸਿੱਖਿਆ ਦੇਣ ਵਾਸਤੇ
ਭੈ ਸ੍ਰੀ ਗੋਰੀ ਜਗ ਸਾਈ
ਸਾਰੇ ਸੰਸਾਰ ਦੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਜੀ ਤਿਆਰ ਹੋ ਗਏ।
ਨੂਰਾ ਸ੍ਰੀ ਗੁਰੂ ਪੰਜ ਸੌ ਬਾਬੇ ਮਲ
ਭਾਈ ਸੰਤੋਖ ਸਿੰਘ ਜੀ ਵਾਲਾ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਮੰਗਲ ਕਰਦੇ ਨੇ। ਸ੍ਰੀ ਗੁਰੂ ਪੰਜ ਸੌ ਬਾਬੇ ਮਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਜਿਹੜੀ ਸੋਭਾ ਹੈ ਇਹ ਬਹੁਤ ਹੀ ਬਿਮਲ ਉੱਜਲ ਹੈ।
ਪਿੰਜਰ ਸਰ ਪਹਿਚਾਨ
ਤੇ ਇਸ ਵਾਸਤੇ ਇਹ ਪਿੰਜਰਾ ਪਿੰਜਰੇ ਦੇ ਸਦਰਸ ਹੈ ਜਾਂ ਸਰ ਕਹਿੰਦੇ ਲੜੀ ਨੂੰ। ਇਸ ਵਾਸਤੇ ਮੋਤੀਆਂ ਦੀ ਲੜੀਆਂ ਦੇ ਸਮੇਤ ਜਿਹੜਾ ਪਿੰਜਰਾ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸੋਭਾ ਮੋਤੀਆਂ ਦੇ ਸਮੇਤ ਲੜੀਆਂ ਦੇ ਸਮੇਤ ਇਹ ਪਿੰਜਰਾ ਹੈ ਜਾਣ ਲੋ।
ਮਨ ਖੰਜਰ ਤੈ ਪਾਏਗਾ,
ਇਹ ਖੰਜਨ ਮਮੋਲੇ ਨੂੰ ਕਹਿੰਦੇ। ਪੰਛੀ ਬਹੁਤ ਚੰਚਲ ਹੁੰਦਾ ਹੈ, ਇਸ ਵਾਸਤੇ ਮਨ ਵੀ ਚੰਚਲ ਹੈ ਔਰ ਤਾਂ ਇਹਦਾ ਦ੍ਰਿਸ਼ਟਾਂਤ ਦੇ ਰਹੇ ਨੇ ਤੇ ਮਨ ਰੂਪੀ ਜਿਹੜਾ ਮਮੋਲਾ ਹੈ ਤੇ ਇਸ ਪਿੰਜਰੇ ਵਿੱਚ ਇਹਨੂੰ ਪਾ ਕੇ
ਕਥਾ ਗੁਣਖਾਨ
ਗੁਣਾਂ ਦੀ ਖਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਅਸੀਂ ਅੱਗੇ ਦੱਸਦੇ ਹਾਂ ਉਚਾਰਦੇ ਹਾਂ।
ਜੀ ਬਾਲਾ ਸੰਦਰਵਾਤੀ ਚੌਪੀ ਸੁਣਤ ਬੇਨਤੀ ਕਰੀ ਜੋ ਰਾਊ,
ਭਾਈ ਬਾਲਾ ਜੀ ਸੰਧੂ ਗੋਦ ਦੇ ਉਚਾਰਦੇ ਨੇ ਤੇ ਸੁਣ ਕੇ ਬੇਨਤੀ ਗੁਰੂ ਨਾਨਕ ਸਾਹਿਬ ਨੇ ਜੋ ਰਾਏ ਬਲਾਬ ਨੇ ਕੀਤੇ
ਸ੍ਰੀ ਗੁਰਮਿਰਦਨ ਸੁਭਾਊ।
ਹਾਂ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ ਤੇ ਜਿਨ੍ਹਾਂ ਦਾ ਬਹੁਤ ਹੀ ਕੋਮਲ ਸੁਭਾਅ ਹੈ,
ਉਹ ਪੂਵਤ ਤੁਮ ਆਪਣ ਹੰਤਾ
ਕਹਿਣ ਲੱਗੇ, ਹੇ ਰਾਜ ਬਲਾਰ ਰਾਜਾ ਤੇ ਤੂੰ ਜਿਹੜੀ ਆਪਣੀ ਹੰਗਤਾ ਹੈ
ਕਿਸ ਮੈਂ ਧਰੀ ਕਰੋ ਕਹੋ ਬਿਰਤੰਤਾ,
ਕਿਹੜੀ ਕਿਹੜੀ ਚੀਜ਼ ਦੇ ਅੰਦਰ ਤੂੰ ਆਪਣੀ ਹੰਗਤਾ ਕਿ ਮੈਂ ਪੁਣਾ ਰੱਖਿਆ ਹੋਇਆ ਹੈ ਤੇ ਆਪਣਾ ਪ੍ਰਸੰਗ ਦੱਸ, ਕਿਹੜੀ ਕਿਹੜੀ ਚੀਜ਼ ਦੇ ਅੰਦਰ ਤੂੰ ਆਪਣੀ ਮੈਂ ਰੱਖੀ ਹੋਈ ਹੈ।
ਤੁਰਕ ਜਨਮ ਮਨ ਦੀਨ ਦਿਆਲਾ
ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਰਕਾਂ ਦੇ ਘਰ ਦਾ ਮੇਰਾ ਜਨਮ ਹੈ ਤੇ ਹੇ ਦੀਨਾਂ ਦੇ ਉੱਤੇ ਦਿਆਲਤਾ ਕਰਨ ਵਾਲੇ ਸਤਿਗੁਰੂ ਮਹਾਰਾਜ ਜੀ, ਮੇਰੀ ਉਮਰ ਬਹੁਤ ਬਿਰਧ ਹੋ ਗਈ ਤੇ ਮੇਰੇ ਜਿਹੜੇ ਵਾਲ ਨੇ ਉਹ ਚਿੱਟੇ ਹੋ ਗਏ ਨੇ,
ਚਰਮ ਸਿਥਲ ਮੈਂ ਨਿਰਬਲ ਹੋਇਓ,
ਮੇਰੀ ਜਿਹੜੀ ਚਰਮ ਇਸ ਵਾਸਤੇ ਮੇਰੀ ਜਿਹੜੀ ਚਮੜੀ ਹੈ ਨਾ ਤੇ ਰਾਜ ਬਲਾਰ ਕਹਿੰਦਾ ਇਹ ਬਹੁਤ ਹੀ ਢਿੱਲੀ ਹੋ ਗਈ ਹੈ ਤੇ ਮੈਂ ਸਰੀਰ ਦੇ ਬਲ ਤੋਂ ਵੀ ਬਹੁਤ ਨਿਰਬਲ ਕਮਜ਼ੋਰ ਹੋ ਗਿਆ
ਹਾਂ, ਵਿਸ਼ਨ ਭੋਇਓ,
ਮੇਰਾ ਸਿਰ ਜਿਹੜਾ ਕਮਜ਼ੋਰੀ ਦੇ ਨਾਲ ਹਿਲਦਾ ਹੈ ਕੰਬ ਰਿਹਾ ਤੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਮੇਰਾ ਮਨ ਮਿਲਿਆ ਹੋਇਆ ਹੈ,
ਬੰਤਾ ਮੇਰੇ ਸੁਤ ਨਾਤੀ,
ਤੇ ਮੇਰੀ ਜਿਹੜੀ ਮੈਂ ਹੈ ਤੇ ਇੱਥੇ ਟਿਕੀ ਹੋਈ ਇਹ ਮੇਰੀ ਇਸਤਰੀ ਹੈ, ਇਹ ਮੇਰੇ ਪੁੱਤਰ ਨੇ ਤੇ ਇਹ ਮੇਰੇ ਨਾਤੀ ਪੋਤਰੇ ਸੰਬੰਧੀ ਹਨ,
ਇਹ ਮੇਰੇ ਗਿਆਤੀ,
ਇਹ ਮੇਰੇ ਭਰਾ ਨੇ ਤੇ ਇਸ ਤਰ੍ਹਾਂ ਇਹ ਮੇਰੇ ਗਿਆਤੀ ਗੋਤਰੀ ਸੰਬੰਧੀ ਹਨ,
ਨਾ ਬਲਾਰੀ ਵਿਖੇ ਮਮਹੰਤਾ,
ਤੇ ਫਿਰ ਮੈਂ ਰਾਏ ਬਲਾਰ ਮੇਰਾ ਨਾਮ ਹੈ, ਇਸ ਇਲਾਕੇ ਦਾ ਰਾਜਾ ਹਾਂ ਤੇ ਇਸ ਨਾਮ ਦੇ ਅੰਦਰ ਵੀ ਇਹਨਾਂ ਸੰਬੰਧੀਆਂ ਦੇ ਅੰਦਰ ਵੀ ਮੇਰੀ ਹੰਗਤਾ ਮੈਂ ਟਿਕੀ ਹੋਈ ਹੈ, ਇਹ ਮੇਰੇ ਸੰਬੰਧੀ ਨੇ, ਮੇਰੇ ਪਦਾਰਥ ਨੇ, ਇਹ ਮੇਰਾ ਨਾਮ ਬਹੁਤ ਉੱਚਾ ਉੱਚਾ ਹੈ ਇਲਾਕੇ ਦੇ ਅੰਦਰ,
ਸੰਬੰਧਨ ਮੈਂ ਲਖੋ
ਇਦੰਤਾ, ਇਸ ਪ੍ਰਕਾਰ ਤੇ ਸੰਬੰਧੀਆਂ ਦੇ ਅੰਦਰ ਇਹ ਮੈਂ ਪੁਣਾ ਮੇਰਾ ਟਿਕਿਆ ਹੋਇਆ ਹੈ,
ਇਹ ਭੂਪਤ ਇਹ ਤਨ ਕੇ ਧਰਮਾ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਰਾਏ ਬਲਾਰ ਤੇ ਇਹ ਜਿਹੜੀਆਂ ਚੀਜ਼ਾਂ ਨੇ ਤੇ ਤੇਰੇ ਸਰੀਰ ਦੇ ਹੀ ਧਰਮ ਸੁਭਾਅ ਹਨ,
ਆਪ ਅਰੋਪੇ ਪਾਵਰ ਪਰਮਾ,
ਆਪ ਹੀ ਆਪਣੇ ਸਰੀਰ ਦੇ ਅੰਦਰ ਅਰੋਪੇ ਕੀ ਕਲਪ ਲੈ ਨੇ ਤੇ ਤੇਰੇ ਹਿਰਦੇ ਚ ਬਹੁਤ ਵੱਡਾ ਧਰਮ ਹੋ ਗਿਆ,
ਜਨਮ ਮਰਨ ਦੁੱਖ ਤਨਕੇ ਮਾਹੀ,
ਜਿਹੜਾ ਜੰਮਣਾ ਤੇ ਮਰਨਾ ਇਹ ਦੇਹ ਦਾ ਧਰਮ ਹੈ, ਜੰਮਦੀ ਦੇਹ ਹੈ ਮਰਦੀ ਦੇਹ ਹੈ ਤੇ ਇਸ ਵਾਸਤੇ ਦੇਹ ਦੇ ਸੁਭਾਅ ਹਨ, ਇਹ
ਬਾਲਕ ਤਰਨ ਬ੍ਰਿਧ ਤੂੰ ਨਾਹੀ,
ਤੂੰ ਨਾ ਤਾਂ ਬਾਲਕ ਹੈ ਤੇ ਨਾ ਜਵਾਨ ਤੇ ਨਾ ਬੁਢੇਪਾ ਹੈ ਤੇਰੇ ਅੰਦਰ, ਭਾਵ ਕੀ ਤੇਰੇ ਆਤਮਾ ਦੇ ਅੰਦਰ ਬਾਲਕ ਪੁਣਾ ਤੇ ਬੁਢੇਪਾ ਤੇ ਜਵਾਨੀ ਪੁਣਾ ਨਹੀਂ, ਉਹ ਤਾਂ ਇੱਕ ਰਸ ਹੈ ਤੇਰਾ ਸਰੂਪ,
ਖਾਕ ਬਾਦੀ ਆਪ ਸਹਿ ਆਪ,
ਹਾਂਜੀ ਖਾਕ ਮਿੱਟੀ ਤੇ ਇਸੇ ਤਰ੍ਹਾਂ ਹਵਾ ਤੇ ਅਗਨੀ ਆਦਿਕ ਤੇ ਆਪ ਪਾਣੀ, ਨਵ ਆਕਾਸ਼
ਪੰਜ ਭੂਤੇ ਜੜ ਜਾਣੋ ਸਭ,
ਜਿਹੜੇ ਪੰਜ ਤੱਤ ਨੇ ਤੇ ਸਾਰੇ ਜੜ ਹਨ, ਜਾਣ ਲਓ ਭਾਵ ਕਿ ਰੱਬ ਦੀ ਸੱਤਾ ਤੋਂ ਬਿਨਾਂ ਇਹਨਾਂ ਵਿੱਚ ਵੀ ਕਿਰਿਆ ਨਹੀਂ ਹੁੰਦੀ ਹੈ,
ਜਿਲਕੀ ਦੇਹ ਰਚੀ ਜੜ ਸੋਉ,
ਕਹਿੰਦੇ ਇਹਨਾਂ ਦੀ ਜਿਹੜੀ ਦੇਹ ਹੈ ਬਣਾਈ ਹੋਈ ਪੰਜਾਂ ਤੱਤਾਂ ਦੀ ਤੇ ਇਹ ਵੀ ਜੜ ਹੀ ਹੈ ਸਮਝ ਲਓ,
ਜਿਸ ਕਾਰਨ ਤਸਕਾਰ ਜੋ ਹੋਉ,
ਤੇ ਜਿਸ ਤਰ੍ਹਾਂ ਕਾਰਨ ਪੰਜ ਤੱਤ ਜੜ ਨੇ ਤੇ ਉਸੇ ਤਰ੍ਹਾਂ ਕਾਰਜ ਇਹਨਾਂ ਦੀ ਬਣੀ ਹੋਈ ਦੇਹ ਵੀ ਜੜ ਹੀ ਹੈ, ਵਾਹਿਗੁਰੂ ਪਰਮੇਸ਼ਰ ਦੀ ਸੱਤਾ ਤੋਂ ਬਿਨਾਂ ਇਹਦੇ ਵਿੱਚ ਵੀ ਕਿਰਿਆ ਨਹੀਂ ਹੋ ਸਕਦੀ,
ਤੂੰ ਸਦੀਵ ਚੇਤਨ ਸੁਖ ਸੰਗਾ,
ਇਸ ਵਾਸਤੇ ਤੂੰ ਜਿਹੜਾ ਤੇਰਾ ਆਤਮਾ ਉਹ ਤਾਂ ਹਮੇਸ਼ਾ ਚੇਤਨ ਹੈ ਤੇ ਹਮੇਸ਼ਾ ਰਹਿਣ ਵਾਲਾ ਹੈ ਤੇ ਸੁਖ ਦੇ ਸਮੇਤ ਹੈ,
ਜਨ ਮਰਨ ਤੇਰਾ ਤੇ ਭੰਗਾ,
ਤੇ ਉਹ ਤੇਰਾ ਆਤਮਾ ਸਰੂਪ ਜੰਮਣ ਤੇ ਮਰਨ ਤੋਂ ਰਹਿਤ ਹੈ ਤੇ ਅਭੰਗਾ ਇੱਕ ਰਸ ਹੈ, ਉਹਦੇ ਵਿੱਚ ਕੋਈ ਵੀ ਕੱਟ ਨਹੀਂ ਹੈ,
ਨਾਮ ਰੂਪ ਪਨ ਵਰਨ ਮਹੀਨਾ,
ਇਸ ਵਾਸਤੇ ਉਹਦੇ ਵਿੱਚ ਨਾਮ ਵੀ ਨਹੀਂ ਹੈ ਤੇ ਉਹਦੇ ਵਿੱਚ ਰੂਪ ਆਕਾਰ ਵੀ ਨਹੀਂ ਹੈ ਤੇ ਉਹਦੇ ਵਿੱਚ ਜਿਹੜਾ ਵਰਨ ਰੰਗ ਹੈ ਤੇ ਇਹ ਵੀ ਕੋਈ ਨਹੀਂ ਹੈ,
ਸਦਾ ਇੱਕ ਰਸ ਹੀ ਦੁੱਖ ਸਭ ਹੀਣਾ,
ਤੇ ਸਦਾ ਉਹ ਇੱਕ ਰਸ ਹੈ ਤੇ ਸਾਰੇ ਦੁੱਖਾਂ ਤੋਂ ਹੀਣਾ ਕੀ ਖਾਲੀ ਹੈ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, रूप रंग या रेख पेह को कह ना सकत कहे अचल मूर्त अनुभव प्रकाश में तोज कह जय। ये सारी उसे दी व्याख्या गुरु कलगीधर महाराज जी ने जाप साहब दे मुंड विच कीती है।
सो तल कर जावी जावत देही
कहंदे ओ जेड़ा आत्मा है ना ते जिस वेले देह नु छड के इत्थों जांदा है संसार तों
घर ते काटे वैर स्नेही
ते जेड़ी देह है ते उस नु तेरे स्नेही संबंधी गोत्री जेड़े ने ते ओ घर तों बाहर कढ लैंदे ने साड़न वास्ते दबण वास्ते पानी विच डुबोण वास्ते।
जिस विहीन तन मृत अपवित्रा
कहते जिस आत्मा तो बिना ते शरीर मृत्यु हो गया ते शरीर भी अपवित्र हो गया
तू तो लखिए पृथक पवित्रा
कहते ओ तू समझ लै ते ओ पृथक अलहदा है ते इस वास्ते पवित्र स्वरूप है।
जात बरन ते लाकर न्यारो
ते जाति तो बरन तो ते इस तरह उस नु न्यारा बखरा समझ
इस रूप करिए निर्धारो
ते ओ तेरा मिल अपना स्वरूप है आत्मा ते उसनु चंगी तरह निर्णय करके निश्चय कर लै।
अर्पण जय जय ममता थापी
अगले फिर जिथे जिथे भी तै ममता की मैं पुना रखिया होया है
दुख मैं संगी हुए ना कदापी
कहंदे ओ जेड़े संबंधी ने पदार्थ ने ते दुख दे च कदे भी तेरे साथी नहीं हुंदे जिन्हां विच तै मैं पुना रखिया होया।
तन आदिक जे पिछों पदार्थी
तो आद लै के जिन्ने भी पदार्थ हाथी घोड़े धरती है बाग बगीचे जिन्ने भी सारे पदार्थ वेखदा
सब जीव तला मुए अकार थी
एदा सब जींदियां तक ही हन सच्चे प्रतीत हो रहे जदो तू मर गया ते सारे तेरे वास्ते अकारथ निष्फले हो जाने ने।
ये ज्ञाती बनता सुत नाती
ते जेड़े कोई संबंधी ने स्त्री है पुत्र है नाती पोतरे हन
सब त्यागे ते को ना संगाती
जिस वेले तू शरीर छड़ दिता ते किसे ने भी ए तेरे साथी संगाती संगी नहीं बनना साथी नहीं बनना है।
दोरा वस्त्र समान शरीर सो
ये जेड़ा साडा शरीर है ते एक वस्त्र है
जीर्ण होए तज जाहे
जिस वेले शरीर रूपी वस्त्र पुराना हो जाता ते इस नु जीव आत्मा छड के चले जाता है
जाते निहारो आत्मा
जेड़ा मरण जीव है नु छड के चले जाता है इस करके शरीर तो वखरा असंग है आत्मा
लखो हृदय नर नाहे
हे नर नाहे राजन ते अपने हृदय नु चंगी तरह अपने हृदय दे अंदर समझ लै।
जोपी सुन तन मान वसारो राई
ते सुन के गुरु नानक साहब दा उपदेश ते जेड़ा मान हंकार सी शरीर विच संबंधियां पदार्थां विच सारे राय ने भलाता
जिन पुरसो पुन गिरा अलाई
साहिब गुरु नानक देव महाराज जी नु ते फिर इस तरह कहण लगा
तन मैं नहीं बताई साची
कहंदा महाराज ये तां ठीक है ते जेड़ा तन है ते ए मैं नहीं हां बल्कि मेरा आत्मा नहीं तुसी सच्ची गल दस दित्ती है।
इंद्रे मैं हंता रुची राती
ते हुण जेड़े मेरे शरीर दे नाल इंद्रिये ने अखां कन्न ते हथ पैर ते इन्हां विच मेरी मैं जेड़ी है ते और रुचि बहुत रची हुई यही मेरा आत्मा स्वरूप हन
जाते मैं देखूं मैं सुनह
ते जाते इस करके मैं देखदा हां ते मैं सुनदा हां
मैं चलहूं मैं गहूं बखन बखनहूं
ते मैं चलदा हां ते मैं पकड़दा हां ते मैं बखानहूं ते मैं कहंदा हां प्रचार करदा हां
मैं सूंगो मैं करूं स्पर्शा
ते मैं सूंगदा हां ते मैं स्पर्श करदा चमड़ी दे नाल
ज्यों साध असी हंता
इस तरह इंद्रियां दे नाल ऐसे स्वाद लैंदा ते मैं इंद्रियां दे च अपनी हंगता जिहड़ी मैं पुणा धारदा हां ते मैं देखदा हां अखां नाल मैं कन्नां नाल सुणदा हां ते मैं पैरां नाल चलदा हां इसलिए इंद्रियां दे च मैं पुणा जिहड़ा मैं धारिया होया है।
ताते तन ते अनै शरीर खीका
इस वास्ते ते तां ते इस करके ते और तन शरीर नालों जेड़े अन्न वखरियां हन इंद्रियां
सो स्वरूप मैं मालिव निका
ते मैं अपनियां इंद्रियां नूं ही अपना आत्मा स्वरूप निका चंगी तरह मन्निया है।
ओ राजन तू इंद्रै नाही
वाहिगुरु नानक देव महाराज जी कहंदे राय बलाक तू इंद्रे भी नहीं तेरा आत्मा जेड़ा इंद्रे स्वरूप नहीं है इंद्रिये भी तेरा आत्मा स्वरूप नहीं।
सुनो जुगती जा पारी श्रुत माही
तेरे उत्ते तू जुगती दृष्टांत सोना ते अपना ਆਪਣਾ ਕੰਨਾਂ ਦਾ ਧਿਆਨ ਦੇ ਕੇ
ਜਿਉਂ ਤਖਾਣ ਕੇ ਹੱਥ ਨਮਾਹੀ,
ਜਿਸ ਤਰ੍ਹਾਂ ਜਿਹੜਾ ਕਾਰੀਗਰ ਤਰਖਾਣ ਹੈ ਤੇ ਕੰਮ ਕਰਨ ਵਾਸਤੇ ਉਹਦੇ ਹੱਥਾਂ ਵਿੱਚ
ਬਿਨਾਂ ਕੁਠਾਰੀ ਕ੍ਰਿਤ ਹੋਏ ਨਾਹੀ,
ਜੇ ਕਰਕੇ ਉਹ ਕਾਰੀਗਰ ਹੱਥਾਂ ਵਿੱਚ ਕੁਹਾੜੇ ਨੂੰ ਨਹੀਂ ਫੜਦਾ ਤੇ ਉਹਦਾ ਕੋਈ ਵੀ ਕੰਮ ਨਹੀਂ ਹੋ ਸਕਦਾ।
ਜਿਉਂ ਸਾਧਨ ਹੈ ਇੰਦਰ ਬ੍ਰਿੰਦਾ,
ਇਸ ਤਰ੍ਹਾਂ ਉਹਦੇ ਹੋਰ ਵੀ ਸਾਧਨ ਹਥਿਆਰ ਨੇ, ਟੇਸਾ ਹੈ, ਆਰੀ ਹੈ ਤੇ ਇਸ ਤਰ੍ਹਾਂ ਦੇ ਹਥਿਆਰ ਕੁਹਾੜਾ ਹੈ ਤੇ ਔਰ ਸਤਸੰਗ ਜੀ ਇਹ ਜਿਹੜੇ ਇੰਦਰੀਏ ਆ ਨਾ ਤੇ ਮਹਾਰਾਜ ਕਹਿੰਦੇ ਤਾਂ ਸਾਧਨ ਆ, ਭਾਵਕੀ ਹਥਿਆਰ ਨੇ ਤੇ ਜਿਹੜਾ ਤੇਰਾ ਆਤਮਾ ਉਹ ਤਰਖਾਣ ਹੈ, ਉਹ ਕਾਰੀਗਰ ਹੈ। ਇਸ ਵਾਸਤੇ ਜਿਹੜੇ ਤੇਰੇ ਇੰਦਰੀਏ ਸਰੀਰ ਨਾਲ ਲੱਗੇ ਹੋਏ ਇਹ ਤਾਂ ਉਸਦੇ ਸੰਤ ਨੇ, ਹਥਿਆਰ ਹਨ, ਸਾਧਨ ਹਨ।
ਆਤਮਾ ਪ੍ਰਥਕ ਆਨੰਦ,
ਇਸ ਵਾਸਤੇ ਇਹਨਾਂ ਤੋਂ ਆਤਮਾ ਜਿਹੜਾ ਪ੍ਰਥਕ ਵੱਖਰਾ ਹੈ ਤੇ ਆਨੰਦ ਸਰੂਪ ਹੈ, ਇੰਦਰੀਆਂ ਤੋਂ ਵੱਖਰਾ ਹੈ।
ਨਾਨਾ ਇੰਦਰ ਤਾਂ ਮਤੀ ਨਾਨਾ,
ਸਤਸੰਗ ਜੀ ਜਿਹੜੇ ਇੰਦਰੀਏ ਵੀ ਨਾਨਾ ਤਰ੍ਹਾਂ ਦੇ ਨੇ ਤੇ ਉਹਨਾਂ ਦੇ ਮਤ ਜਿਹੜੇ ਨੇ, ਖਿਆਲ ਨੇ ਜਾਂ ਉਹਨਾਂ ਦੇ ਮਤੇ, ਉਹ ਵੀ ਸਤਸੰਗ ਜੀ ਵੱਖਰੇ ਵੱਖਰੇ ਨੇ, ਉਹਨਾਂ ਦੇ ਵਿਸ਼ੇ ਵੱਖਰੇ ਹਨ, ਕਰਤੱਵ ਵੱਖਰੇ ਹਨ।
ਕੈਸੇ ਨੇ ਸਰੂਪ ਅਨਮਾਨਾ,
ਤੇ ਤੂੰ ਕਿਸ ਤਰ੍ਹਾਂ ਆਪਣੇ ਸਰੂਪ ਇਹਨਾਂ ਇੰਦਰੀਆਂ ਨੂੰ ਆਪਣਾ ਸਰੂਪ ਜਿਹੜਾ ਅਨਮਾਨਿਆ, ਭਾਵ ਕੀ ਮੰਨ ਲਿਆ ਹੈ।
ਸਦਾ ਇੱਕ ਤੂੰ ਚੇਤਨ ਨੀਕਾ,
ਤੂੰ ਤਾਂ ਸਦਾ ਵਾਸਤੇ ਇੱਕ ਹੈ ਤੇ ਚੇਤਨ ਹੈ ਤੇ ਨੀਕਾ, ਤੇਰਾ ਆਤਮਾ ਜਿਹੜਾ ਚੇਤਨ ਸਰੂਪ ਹੈ ਤੇ ਇੱਕੋ ਹੀ ਹੈ, ਉਹਦੇ ਚ ਨਾਨਾ ਗੁਣਾ ਨਹੀਂ ਹੈ।
ਇਹ ਬਿਨ ਜੜ ਹੈ ਬ੍ਰਿੰਦੀ ਰਖੀਕਾ,
ਵਾਹਿਗੁਰੂ ਪਰਮੇਸ਼ਵਰ ਤੋਂ ਬਿਨਾਂ ਸਾਰੀਆਂ ਇੰਦਰੀਆਂ ਜਿਹੜੀਆਂ ਜੜ ਹਨ ਕੋਈ ਵੀ ਕਿਰਿਆ ਨਹੀਂ ਕਰ ਸਕਦੀ ਉਸ ਦੀ ਸੱਤਾ ਤੋਂ ਬਿਨਾਂ।
ਗੁੰਗੇ ਪੁਨਜੇਈ,
ਤੇ ਜੇ ਕਰਕੇ ਤੂੰ ਇਹ ਕਹੇ ਤੇ ਮੇਰਾ ਸਰੂਪ ਹੀ ਆਤਮਾ ਇੰਦਰੇ ਨੇ, ਤੇ ਫਿਰ ਕਿਸੇ ਦੀਆਂ ਅੱਖਾਂ ਅੰਧਲੀਆਂ ਹੋ ਜਾਣ ਤੇ ਸਰੀਰ ਥੋੜੋ ਮਰ ਜਾਂਦਾ, ਉਹ ਵੀ ਤੁਰੇ ਫਿਰਦੇ ਆ। ਕਿਸੇ ਦਾ ਕੰਨ ਮਰ ਜਾਵੇ, ਬੋਲੇ ਹੋ ਜਾਣ ਤਾਂ ਸਰੀਰ ਥੋੜੋ ਮਰਦਾ, ਉਹ ਵੀ ਤੁਰੇ ਫਿਰਦੇ ਦੁਨੀਆਂ ਦੇ ਵਿੱਚ। ਕੋਈ ਬੰਦਾ ਟੁੰਡਾ ਹੋ ਜਾਵੇ ਤੇ ਉਹ ਸਾਰਾ ਸਰੀਰ ਥੋੜੋ ਮਰ ਜਾਂਦਾ, ਤੇ ਇਸ ਵਾਸਤੇ ਫਿਰ ਵੀ ਸਰੀਰ ਚੱਲਦਾ ਰਹਿੰਦਾ। ਇਸ ਲਈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਅੰਧਲੇ ਮੂਕ ਤੇ ਇਸੇ ਤਰ੍ਹਾਂ ਜਿਹੜੇ ਡੋਰੇ ਨੇ ਤੇ ਗੁੰਗੇ ਹਨ ਸੰਸਾਰ ਵਿੱਚ,
ਜੀਵਤ ਜਗਤ ਰਹਿਤ ਹੈ ਤੇਈ,
ਤੇ ਜੇ ਕਿਸੇ ਦੀ ਜਵਾਨ ਮਰ ਜਾਏ, ਗੁੰਗਾ ਹੋ ਜਾਵੇ ਤੇ ਫਿਰ ਵੀ ਉਹ ਸੰਸਾਰ ਦੇ ਜਿਉਂਦੇ ਨੇ, ਗੁੰਗੇ ਵੀ ਜਿਉਂਦੇ ਨੇ, ਅੰਧਲੇ ਵੀ ਜੀ ਰਹੇ ਨੇ, ਤੇ ਇਸੇ ਤਰ੍ਹਾਂ ਬੋਲੇ ਵੀ ਸੰਸਾਰ ਵਿੱਚ ਜਿਉਂਦੇ ਫਿਰਦੇ ਹਨ। ਜੇ ਕਰਕੇ ਇਹੀ ਆਤਮਾ ਹੋਣ ਤੇ ਸਰੀਰ ਸਾਰਾ ਹੀ ਮਰ ਜਾਵੇ।
ਤੇ ਆਤਮ ਲੱਖੀਏ ਨਿਆਰੋ,
ਤੇ ਮਹਾਰਾਜ ਕਹਿੰਦੇ ਨਾ ਤੂੰ ਜਿਹੜਾ ਆਤਮਾ ਹੈ ਤੇ ਅਸੰਗ ਹੈ, ਵੱਖਰਾ ਸਮਝ ਲੈ ਇੰਦਰੀਆਂ ਤੋਂ,
ਇੰਦਰੇ ਤਨ ਕੇ ਜਾਣ ਆਧਾਰੋ,
ਕਹਿੰਦੇ ਇਸ ਵਾਸਤੇ ਇੰਦਰੀਏ ਤੇ ਸਰੀਰ ਤੇ ਜਿਸ ਦੇ ਆਧਾਰੋ ਆਸਰੇ ਚੱਲਦੇ ਹਨ,
ਤਤ ਕੋ ਰਖੀਕ ਗੁਣ ਗ੍ਰਾਹੀ,
ਇਸ ਵਾਸਤੇ ਕਹਿੰਦੇ ਤੇ ਨਿਜ ਤਤ ਕੋ ਰਖੀਕ ਗੁਣ ਗ੍ਰਾਹੀ, ਇੰਦਰੀਆਂ ਆਪੋ ਆਪਣੇ ਤੱਤਾਂ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਗ੍ਰਹਿਣ ਕਰਦੀਆਂ ਹਨ।
ਆਪੋ ਸ਼ਬਦ ਸ਼੍ਰਵਣ ਗਹਿਤਾਹੀ,
ਇਸ ਵਾਸਤੇ ਕਹਿੰਦੇ ਨਾਲ ਆਕਾਸ਼ ਦਾ ਜਿਹੜਾ ਗੁਣ ਹੈ ਤੇ ਸ਼ਬਦ ਹੈ, ਤੇ ਇਸ ਵਾਸਤੇ ਕੰਨ ਜਿਹੜੇ ਨੇ ਤੇ ਉਹ ਸ਼ਬਦ ਨੂੰ ਗ੍ਰਹਿਣ ਕਰਦੇ ਹਨ।
ਉੱਚਾ ਵਾਕ ਕੀ ਇੰਦਰੈ ਜਾਨ,
ਜਿਹੜੀ ਸਾਡੀ ਚਮੜੀ ਆ ਤੇ ਸਤਸੰਗ ਜੀ ਹਵਾ ਦਾ ਇੰਦਰੀ ਇਸ ਤੋਂ ਬਣੀ ਹੈ, ਜਾਣ ਲਓ
ਵਿਸ਼ੇ ਸਪਰਸ਼ ਪਛਾਣ,
ਤੇ ਇੰਦਰੀਆਂ ਦਾ ਜਿਹੜਾ ਵਿਸ਼ਾ ਹੈ ਸਤਸੰਗ ਜੀ ਉਹ ਸਪਰਸ਼ ਕਰਨਾ ਹੈ, ਪਛਾਣ ਲਓ।
ਜੇ ਸੁਭਾਅ ਤਾਂ ਕੋ ਸੋ ਗਹੀ,
ਇਸ ਵਾਸਤੇ ਜੈਸਾ ਕਿਸੇ ਦਾ ਸੁਭਾਅ ਇੰਦਰੀਏ ਦਾ ਤੇ ਉਸੇ ਗੁਣ ਨੂੰ ਇੰਦਰੀਆ ਗ੍ਰਹਿਣ ਕਰਦਾ ਉਸ ਵਿਸ਼ੇ ਦੇ ਤਾਂ।
ਮਾਤ ਅਹੰਤਾ ਤੂੰ ਕਿਉਂ ਲਾਹੀ,
ਤੇ ਜਿਹੜੀ ਇਹ ਮੈਂ ਪੁਣਾ ਇੰਦਰੀਆਂ ਦੇ ਅੰਦਰ, ਅਹੰਤਾ ਮੈਂ ਪੁਣਾ ਇੰਦਰੀਆਂ ਦੇ ਅੰਦਰ, ਤੇ ਤੂੰ ਕਿਉਂ ਬਾਗ ਵਿਅਰਥੀ, ਤੇ ਇਸ ਵਾਸਤੇ ਇਹਨੂੰ ਸਮਝ ਰਿਹਾ ਇਹਨਾਂ ਦੇ ਵਿੱਚ।
ਚੱਕ ਅਗਨੀ ਕੀ ਗੁਣਾ ਤੇ ਰੂਪਾ,
ਤੇ ਇਸ ਵਾਸਤੇ ਜਿਹੜਾ ਚੱਕ ਨੇਤਰ ਨੇ ਤੇ ਅਗਨੀ ਤੋਂ ਬਣੇ ਨੇ ਤੇ ਇਹਨਾਂ ਦਾ ਗੁਣ ਜਿਹੜਾ ਹੈ ਵਿਸ਼ਾ ਤੇ ਰੂਪ ਨੂੰ ਦੇਖਣਾ, ਰੂਪ ਨੂੰ ਗ੍ਰਹਿਣ ਕਰਨਾ,
ਸੋਤੇ ਗਏ ਸਮਝੀਏ ਭੂਪਾ,
ਤੇ ਉਹ ਜਿਹੜਾ ਨੇਤਰ ਇੰਦਰੀਆ ਚਾਕ ਇੰਦਰੀਆ ਤੇ ਰੂਪ ਨੂੰ ਗ੍ਰਹਿਣ ਕਰਦਾ ਹੈ, ਤੇ ਇਹ ਰਾਜਨ ਤੂੰ ਸਮਝ ਲੈ ਆਪਣੇ ਮਨ ਵਿੱਚ।
ਜਲ ਕੀ ਜੀ ਸੁਰਸ ਗੁਣ ਤਾਹੀ,
ਤੇ ਕਹਿੰਦੇ ਜਲ ਦਾ ਜਿਹੜਾ ਇੰਦਰੀਆ ਜੀਵ ਹੈ, ਜਵਾਨ ਹੈ, ਤੇ ਇਸ ਵਾਸਤੇ ਉਸਦਾ ਜਿਹੜਾ ਅੱਗੇ ਗੁਣ ਉਹ ਰਸ ਹੈ, ਰਸ ਨੂੰ ਸਤਸੰਗ ਜੀ ਗ੍ਰਹਿਣ ਕਰਦਾ ਹੈ, ਜਿਹੜਾ ਰਾਸਨਕ ਇੰਦਰੀਆ ਹੈ ਜਵਾਨ ਦੇ ਉੱਤੇ।
ਜਾਨੋ ਵਿਸ਼ੇ ਸਾਧ ਕੋ ਗ੍ਰਾਹੀ,
ਇਸ ਵਾਸਤੇ ਉਸਦਾ ਸਵਾਦ ਹੀ ਵਿਸ਼ਾ ਹੈ ਤੇ ਉਸਨੂੰ ਗ੍ਰਹਿਣ ਕਰਦਾ ਆਪਣੇ ਮਨ ਦੇ, ਜਾਣ ਲਓ।
ਸ਼ਿਰਕੀ ਕਰਾਣੇ ਗਾਂਧੀ ਗੁਣ ਜਾਨ,
ਜਿਹੜੀ ਧਰਤੀ ਦਾ ਸਤਸੰਗ ਜੀ ਤੇ ਘਰਾਣ ਇੰਦਰੀਆ ਇਸ ਤੋਂ ਬਣਿਆ ਹੈ, ਤੇ ਗੰਧ ਜਿਹੜਾ ਇਹਨੂੰ ਗ੍ਰਹਿਣ ਕਰਨਾ ਇਹ ਗੁਣ ਹੈ। ਇਸ ਵਾਸਤੇ ਨਾਸਕਾਂ ਨਾਲ ਸੁਗੰਧੀ ਤੇ ਦੁਰਗੰਧੀ ਦੇ ਅਸੀਂ ਫਰਕ ਕਰਦੇ ਹਾਂ।
ਗਏ ਸੋ ਤਾਂ ਕੋ ਲਿਹੋ ਪਛਾਣ,
ਤੇ ਆਪਣਾ ਜਿਹੜਾ ਗੰਧ ਗੁਣ ਹੈ ਤੇ ਇਸੇ ਨੂੰ ਗ੍ਰਹਿਣ ਕਰਦਾ ਚੰਗੀ ਤਰ੍ਹਾਂ ਪਛਾਣ ਲਓ।
ਸਹਿਜੀ ਸੁਭਾਏ ਵਿਚਾਰੋ,
ਕਹਿੰਦੇ ਇਸ ਤਰ੍ਹਾਂ ਇੰਦਰੀਆਂ ਤੇ ਅੱਗੇ ਵਿਸ਼ਿਆਂ ਨੂੰ ਗ੍ਰਹਿਣ ਕਰਨਾ ਤੇ ਸੁਤੇ ਸਿੱਧ ਇਹਨਾਂ ਦੀ ਕਿਰਿਆ ਹੋ ਰਹੀ ਤੇ ਚੰਗੀ ਤਰ੍ਹਾਂ ਵਿਚਾਰ ਲਓ।
ਆਪਣਾ ਅਹੰਤਾ ਕਿਉਂ ਤੁਮ ਧਾਰੋ,
ਤੇ ਆਪਣੀ ਜਿਹੜੀ ਮੈਂ ਪੁਣਾ ਹੈ ਤੇ ਉਹ ਤੂੰ ਇੰਦਰੀਆਂ ਦੇ ਕਿਉਂ ਧਾਰਨ ਕਰ ਰਿਹਾ ਹੈ।
ਸਭ ਰੱਖੀ ਕੀ ਲੱਗੀਏ ਦੁੱਖ ਕੂਪਾ,
ਤੇ ਸਾਰੀਆਂ ਜਿਹੜੀਆਂ ਇਤਨ ਇੰਦਰੀਆਂ ਨੇ ਤੇ ਇਹ ਤਾਂ ਦੁੱਖਾਂ ਦਾ ਖੂਹ ਹੀ ਹਨ, ਸਮਝ ਲਓ ਚੰਗੀ ਤਰ੍ਹਾਂ।
ਹੋਰ ਸਰੂਪ ਹੈ ਆਨੰਦ ਅਨੁਪਾ,
ਤੇਰਾ ਜਿਹੜਾ ਆਤਮਾ ਸਰੂਪ ਹੈ ਉਹ ਤਾਂ ਆਨੰਦ ਸਰੂਪ ਹੈ ਤੇ ਉਪਮਾ ਤੋਂ ਰਹਿਤ ਹੈ।
ਸੁਣ ਕੋ ਅਹੰ ਬੁਲਾਰੀ ਬਸਾਰੀ,
ਸੁਣ ਕੇ ਸਾਧ ਸੰਗ ਜੀ ਐਸਾ ਉਪਦੇਸ਼ ਤੇ ਗੋ ਇੰਦਰੀਆਂ ਦੇ ਜਿਹੜੀ ਮੈਂ ਸੀ, ਮੈਂ ਪੁਣਾ ਸੀ ਤੇ ਰਾਜ ਬਲਾਰ ਨੇ ਇਸ ਨੂੰ ਭੁਲਾ ਦਿੱਤਾ।
ਸ੍ਰੀ ਗੁਰਸੋਂ ਗਿਰਾ ਉਚਾਰੀ,
ਤੇ ਫੇਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਸ ਤਰ੍ਹਾਂ ਰਾਜ ਬਲਾਰ ਨੇ ਕਹਿਣਾ ਕੀਤਾ।
ਨੈ ਰਖੀਕ ਹੈ ਮੋਰ ਸਰੂਪਾ,
ਕਹਿੰਦਾ ਮਹਾਰਾਜ ਇਹ ਤਾਂ ਸਮਝ ਆ ਗਈ ਕਿ ਜਿਹੜੀਆਂ ਇੰਦਰੀਆਂ ਨੇ ਤੇ ਉਹ ਮੇਰਾ ਆਤਮਾ ਸਰੂਪ ਨਹੀਂ ਹਨ।
ਜਾਣੋ ਮੈਂ ਹਾਂ ਪ੍ਰਾਣੇ ਅਨੁਪਾ,
ਹੁਣ ਮੈਂ ਜਾਣਦਾ ਕਿ ਮੇਰਾ ਜਿਹੜਾ ਆਤਮਾ ਉਹ ਪ੍ਰਾਣੇ ਨੇ, ਉਪਮਾ ਤੋਂ ਰਹਿਤ, ਇਸ ਵਾਸਤੇ ਪ੍ਰਾਣ ਹੀ ਮੇਰਾ ਆਤਮਾ ਸਰੂਪ ਹਨ।
ਜਦ ਲੋ ਪ੍ਰਾਣ ਰਹੇ ਤਨ ਜੀਵਤੀ,
ਤੇ ਜਿੰਨਾ ਚਿਰ ਸਰੀਰ ਦੇ ਵਿੱਚ ਪ੍ਰਾਣ ਰਹਿੰਦੇ ਤੇ ਉਨਾ ਚਿਰ ਹੀ ਸਰੀਰ ਜਿਉਂਦਾ ਰਹਿੰਦਾ ਹੈ।
ਜਿਸ ਜਾਏ ਤਬ ਮ੍ਰਿਤ ਪੁਨ ਜੀਵਤੀ,
ਜੇ ਕਰਕੇ ਪ੍ਰਾਣ ਨਿਕਲ ਜਾਣ ਤੇ ਫੇਰ ਜਿਹੜਾ ਸਰੀਰ ਮੁਰਦਾ ਹੋ ਜਾਂਦਾ ਹੈ।
ਜੀਵਤ ਮਰਨਾ ਪ੍ਰਾਣ ਅਧੀਨਾ,
ਇਸ ਵਾਸਤੇ ਜਿਉਣਾ ਸਰੀਰ ਦਾ ਤੇ ਮਰਨਾ ਸਰੀਰ ਦਾ, ਇਹ ਪ੍ਰਾਣਾ ਦੇ ਅਧੀਨ ਬਸ ਹੈ।
ਸਰੂਪ ਨਿਜ ਚੀਨਾ,
ਜਾਂਦੇ ਇਸ ਕਰਕੇ ਸੋ ਉਹਨਾਂ ਪ੍ਰਾਣਾ ਨੂੰ ਹੀ ਮੈਂ ਆਪਣਾ ਆਤਮਾ ਸਰੂਪ ਜਿਹੜਾ ਹੈ ਤੇ ਚੀਨਾ ਜਾਣਿਆ ਹੈ।
ਸੁਖ ਕੋ ਅਨੁਭਵ ਜਿਸ ਮਾਹੀ,
ਤੇ ਦੁੱਖ ਤੇ ਸੁਖ ਦਾ ਜਿਹੜਾ ਅਨੁਭਵ ਗਿਆਨ ਹੈ ਤੇ ਜਿਹਨਾਂ ਪ੍ਰਾਣਾ ਦੇ ਵਿੱਚ ਹੀ ਹੁੰਦਾ ਹੈ।
ਮਨ ਰਕੀਕ ਜੇ ਬਿਨਾ ਫਿਰ ਨਾਹੀ,
ਤੇ ਜਿਹਨਾਂ ਪ੍ਰਾਣਾ ਤੋਂ ਬਿਨਾਂ ਸਰੀਰ ਤੇ ਇੰਦਰੀਏ ਵੀ ਸਾਧ ਸੰਗ ਜੀ ਟਿਕ ਨਹੀਂ ਸਕਦੇ।
ਖਾਓ ਅਸਨ ਨਾ ਪੀਵੋ ਪਾਨਾ,
ਇਸ ਵਾਸਤੇ ਤੇ ਖਾਓ ਅਸਨ ਤੇ ਮੈਂ ਭੋਜਨ ਜਿਹੜਾ ਹੈ ਉਹ ਖਾਵਾਂਗਾ ਤੇ ਮੈਂ ਪੀਵਾ ਪਾਨਾ ਤੇ ਮੈਂ ਪਾਣੀ ਪੀਂਦਾ ਹਾਂ, ਮੈਂ ਭੋਜਨ ਖਾਂਦਾ ਹਾਂ।
ਤਾਂਤੇ ਮਮ ਸਰੂਪ ਹੈ ਪ੍ਰਾਣਾ,
ਤਾਂ ਤੇ ਇਸ ਕਰਕੇ ਤੇ ਪ੍ਰਾਣ ਹੀ ਮੇਰਾ ਸਰੂਪ ਨੇ, ਆਤਮਾ ਸਰੂਪ ਹਨ।
ਹੇ ਰਾਜਨ ਜੇ ਪ੍ਰਾਣ ਅਨੁਪਾ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਰਾਜ ਬਲਾਬ ਤੇ ਜਿਹੜੇ ਪ੍ਰਾਣ ਨੇ ਤੇ ਅਨੁਪਾ ਬੇ ਅਨੁਭਾਵ ਕੀ ਉਪਮਾ ਤੋਂ ਰਹਿਤ,
ਰੂਪੇ ਨਹੀਂ ਹੈ ਤੋਰ ਸਰੂਪਾ,
ਤੇ ਸੋ ਪ੍ਰਾਣ ਵੀ ਨਿਸ਼ਚੇ ਕਰਕੇ ਤੇਰਾ ਆਤਮਾ ਸਰੂਪ ਨਹੀਂ ਹਨ।
ਜਾਗਰਤ ਸੁਪਨ ਸੁਖੋਵਤ ਮਾਹੀ,
ਜਾਗਰਤ ਅਵਸਥਾ ਹੈ ਤੇ ਸੁਪਨਾ ਜਿੱਥੇ ਅੱਧਾ ਜਾਗਰਤ ਹੈ ਅੱਧਾ ਸੁੱਤਾ ਪਿਆ, ਜਾਗਰਤ ਅਵਸਥਾ ਤੇ ਸੁਪਨਾ ਤੇ ਸੁਖੋਵਤੀ ਗਾੜੀ ਨੇ ਜਿੱਥੇ ਕੁਝ ਵੀ ਨਹੀਂ ਰਹਿੰਦਾ, ਇਹ ਤਿੰਨ ਜਿਹੜੀਆਂ ਅਵਸਥਾ ਹਨ।
ਜਿਨੇ ਸਥਿਰਤਾ ਕਬੂ ਨਾਹੀ,
ਕਹਿੰਦੇ ਇਹਨਾਂ ਤਿੰਨਾਂ ਦੇ ਵਿੱਚ ਵੀ ਸਾਧ ਸੰਗਤ ਜੀ ਤੇ ਸਥਿਰਤਾ ਜਿਹੜਾ ਟਿਕਾ ਨਹੀਂ ਹੈ, ਭਾਵ ਕਿ ਇਹ ਅਚਲ ਨਹੀਂ ਹਨ, ਔਰ ਪ੍ਰਾਣ ਜਿਹੜੇ ਨੇ ਇਹਨਾਂ ਦੇ ਟਿਕਦੇ ਨਹੀਂ, ਇੱਕ ਰਸ ਨਹੀਂ ਰਹਿੰਦੇ ਹਨ।
ਸਮਾਨ ਨੇ ਤੇਰੀ ਰੀਤਾ,
ਹਾਂਜੀ ਕਹਿੰਦੇ ਇਹਨਾਂ ਵਰਗੀ ਤੇਰੀ ਜਿਹੜੀ ਰੀਤਾ ਢੰਗ ਤਰੀਕਾ ਨਹੀਂ ਹੈ।
ਤੇ ਆਪ ਲਖੋ ਵਪਰੀਤਾ,
ਕਹਿੰਦੇ ਇਹਨਾਂ ਤਿੰਨਾਂ ਅਵਸਥਾ ਤੋਂ ਤੇ ਆਪਣੇ ਆਪ ਨੂੰ ਵਪਰੀਤਾ ਭਿੰਨ ਜਾਣਨਾ ਕਰ।
ਜਾਗਰਤ ਸੁਪਨ ਭੋਗੀ ਸ਼ਰਮ ਪਾਵਾ,
ਜਦੋਂ ਜਾਗਰਤ ਅਵਸਥਾ ਦੇ ਪਦਾਰਥਾਂ ਨੂੰ ਭੋਗ ਕੇ, ਸੁਪਨੇ ਦੇ ਪਦਾਰਥਾਂ ਨੂੰ ਭੋਗ ਕੇ ਥਕਾਵਟ ਪਾਈ ਇਸਨੇ,
ਮੋਰ ਸੁਖੋਵਤੀ ਮਾਹੇ ਸੁਧਾਵਾ,
ਤੇ ਫਿਰ ਜਿਹੜੀ ਸੁਖੋਵਤੀ ਹੈ ਗਾੜੀ ਨੀਂਦ ਦੇ ਆਨੰਦ ਦੇ ਅੰਦਰੇ ਚਲੇ ਗਿਆ।
ਆਨੰਦ ਕੇ ਬੀਜ ਸਮਾਵਾ,
ਇਸ ਵੇਲੇ ਸੁਖੋਵਤੀ ਦੇ ਘਣੇ ਆਨੰਦ ਕੀ ਭਾਵ ਕੀ ਘਣੀ ਡੂੰਘੀ ਨੀਂਦ ਜਿਹੜੀ ਹੈ ਤੇ ਉਸ ਵਿੱਚ ਸਮਾ ਗਿਆ ਸੁਖੋਵਤੀ ਦੇ ਅੰਦਰ।
ਰਿਤ ਬਹੀਨ ਨਾ ਆਵੇ ਜਾਵੇ,
ਉੱਥੇ ਸਾਧ ਸੰਗ ਜੀ ਮਨ ਤੇ ਬੁੱਧੀ ਦੀਆਂ ਜਿਹੜੀਆਂ ਸਥੂਲ ਬਿਰਤੀਆਂ ਨੇ ਉਹਨਾਂ ਤੋਂ ਰਹਿਤ ਹੋ ਜਾਂਦਾ ਹੈ। ਨਾ ਉੱਥੇ ਮਨ ਦੀ ਸਥੂਲ ਬਿਰਤੀ ਕੰਮ ਕਰਦੀ, ਨਾ ਬੁੱਧੀ ਦੀ ਕਰਦੀ ਆ। ਉੱਥੇ ਕੋਈ ਬੰਦਾ ਇਹ ਨਹੀਂ ਕਹਿੰਦਾ ਤੇਰਾ ਚੋਰ ਘਰ ਲੁੱਟਦੇ ਜਾ ਰਿਹਾ, ਮੰਜਾ ਚੱਕ ਕੇ ਲੈ ਗਏ, ਇਸ ਵਾਸਤੇ ਕੋਈ ਵੀ ਦੱਸਦੇ ਨਹੀਂ। ਤੇ ਇਸ ਲਈ ਤੇ ਸਥੂਲ ਬਿਰਤੀਆਂ ਤੋਂ ਬਿਨਾਂ ਹੋ ਜਾਂਦਾ ਹੈ। ਨਾ ਉੱਥੇ ਆਉਂਦਾ ਤੇ ਜਾਂਦਾ ਹੈ।
ਜੋ ਇਸਦਾ ਅਚਲ ਅਨੁਪਾਤ,
ਇਸ ਵਾਸਤੇ ਉਹ ਅਚਲ ਤੇ ਅਨੂਪ ਤੇਰਾ ਸਰੂਪ ਹੈ ਜਿਹੜਾ ਸੁਖੋਕਤੀ ਅਵਸਥਾ ਨੂੰ ਪ੍ਰਕਾਸ਼ ਦਾ ਕਹਿੰਦਾ। ਅੱਜ ਪਤਾ ਹੀ ਨਹੀਂ ਰਿਹਾ ਕਿੱਥੇ ਪਏ ਸੀ, ਬੜਾ ਹੀ ਸੁੱਤੇ, ਬੜਾ ਹੀ ਆਨੰਦ ਆਇਆ। ਇਸ ਵਾਸਤੇ ਉਹ ਜਿਹੜਾ ਅਵਸਥਾ ਨੂੰ ਪ੍ਰਕਾਸ਼ਣ ਵਾਲਾ ਘਣੀ ਨੀਂਦ ਦੇ ਸੁਖੋਕਤੀ ਦੇ ਉਹ ਤੇਰਾ ਆਤਮਾ ਸਰੂਪ ਹੈ।
ਸੁਪਰ ਲੱਗੀਏ ਆਪਣਾ ਸਰੂਪਾ,
ਕਹਿੰਦੇ ਉਹ ਤੇਰਾ ਆਪਣਾ ਸਰੂਪ ਹੈ ਤੇ ਚੰਗੀ ਤਰ੍ਹਾਂ ਹਿਰਦੇ ਜਾਣ ਲੈ।
ਮੈਂ ਜੋ ਭਾਕੇ ਪ੍ਰਾਣ ਬਹੀਨਾ,
ਤੂੰ ਜੋ ਇਹ ਗੱਲ ਕਹੀ ਹੈ ਕਿ ਪ੍ਰਾਣਾ ਤੋਂ ਬਿਨਾਂ
ਦੇਹੀ ਇੰਦਰੈ ਥਿਰਨੈ ਚੀਨਾ,
ਜਿਹੜੀ ਦੇਹ ਹੈ ਤੇ ਇੰਦਰੀਏ ਨੇ ਤੇ ਇਹ ਟਿਕਦੇ ਨਹੀਂ ਹਨ, ਚੀਨਾ ਜਾਣ ਲਓ।
ਜਾ ਕੋ ਉੱਤਰ ਸੁਣੋ ਅਮੰਗਾ,
ਇਸਦਾ ਜਿਹੜਾ ਜਵਾਬ ਹੈ ਤੇ ਉਸ ਸ਼ਾਹ ਦੇ ਨਾਲ ਸੁਣਨਾ ਕਰ।
ਮੈਂ ਜੀਵ ਕੋ ਪ੍ਰਾਣ ਤੁਰੰਗਾ,
ਕਹਿੰਦੇ ਨੇ ਕਿ ਜਿਹੜਾ ਇਹ ਜੀਵ ਹੈ ਮਲਨ ਜੀਵ ਹੈ ਤੇ ਇਹ ਜਿਹੜੇ ਪ੍ਰਾਣ ਨੇ ਤੇ ਇਸ ਦੇ ਘੋੜਾ ਹਨ।
ਪਰਵਾ ਆ ਰੂਟ ਪਰ ਲੋਕਾ,
ਕਹਿੰਦੇ ਨੇ ਕਿ ਇਹ ਜਿਹੜਾ ਪ੍ਰਾਣਾਂ ਦੇ ਘੋੜੇ ਦੇ ਉੱਤੇ ਅਸਵਾਰ ਹੋ ਕੇ ਮਲਨ ਜੀਵ ਜਿਹੜਾ ਪਰਲੋਕ ਇਸ ਦੁਨੀਆਂ ਤੋਂ ਪਰੇ ਦੀ ਦੁਨੀਆਂ ਨੂੰ ਜਾਂਦਾ ਹੈ ਹਿਸਾਬ ਦੇਣ ਵਾਸਤੇ।
ਜਾਏ ਸੰਬੰਧੀ ਹੋਤ ਸਸੋਕਾ,
ਜਿਸ ਵੇਲੇ ਚਲੇ ਜਾਂਦਾ ਹੈ ਤੇ ਜਿਹੜੇ ਸੰਬੰਧੀ ਤੇ ਬਹੁਤ ਹੀ ਸੋਗ ਦੇ ਸਮੇਤ ਹੋ ਜਾਂਦੇ ਨੇ।
ਜਾਂ ਤੇ ਅੰਤ ਸਰੂਪ ਪਛਾਣਾ,
ਤੇ ਜਾਂ ਤੇ ਇਸ ਕਰਕੇ ਤੇ ਅੰਤ ਹੋਰ ਭਾਵ ਕਿਹਨਾਂ ਤੋਂ ਵੱਖਰਾ ਆਪਣਾ ਸਰੂਪ ਜਿਹੜਾ ਪਛਾਣ ਲਓ।
ਇਹ ਜਾਣੇ ਸਭ ਸੰਕਟ ਹਨ,
ਤੇ ਜਿਸ ਆਤਮਾ ਸਰੂਪ ਦੇ ਜਾਣੇ ਕਰਕੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ।
ਸੁਣ ਕਰ ਰਾਏ ਸਰੋਂ ਨੇ ਅਸ ਬਚਨਾ,
ਸੁਣ ਕੇ ਰਾਏ ਬਰਾਬਰ ਨੇ ਸਾਧ ਸੰਗਤ ਜੀ ਆਪਣੇ ਕੰਨਾਂ ਵਿੱਚ ਐਸੇ ਬਚਨ ਸਤਿਗੁਰਾਂ ਦੇ।
ਯਾਗੀ ਪ੍ਰਾਣ ਅਹੰ ਕੀ ਰਚਨਾ,
ਤੇ ਜਿਹੜੇ ਪ੍ਰਾਣਾਂ ਦੇ ਵਿੱਚ ਮੈਂ ਆਪਣੇ ਦੀ ਰਚਨਾ ਬਣਾਵਟ ਬਣਾਈ ਹੋਈ ਸੀ ਤੇ ਉਹ ਛੱਡ ਦਿੱਤੀ। ਕਹਿੰਦਾ ਵੀ ਪ੍ਰਾਣ ਵੀ ਮੇਰਾ ਆਤਮਾ ਸਰੂਪ ਨਹੀਂ ਹਨ।
ਬੋਲੋ ਜਗਤ ਲਖਿਓ ਸਭ ਕਾਚਾ,
ਤੇ ਬੋਲਿਆ ਰਾਏ ਬਲਾਰ ਮਹਾਰਾਜ ਮੈਂ ਸੰਸਾਰ ਸਾਰੇ ਨੂੰ ਕੱਚਾ ਹੀ ਸਮਝ ਲਿਆ।
ਪ੍ਰਾਣ ਨਹੀਂ ਮੈਂ ਸਾਜੀ ਬਾਚਾ,
ਤੇ ਠੀਕ ਵੇ ਪ੍ਰਾਣ ਵੀ ਮੇਰਾ ਆਤਮਾ ਸਰੂਪ ਨਹੀਂ, ਪ੍ਰਾਣ ਮੈਂ ਗੋਸ਼ ਵੀ ਮੇਰਾ ਆਤਮਾ ਨਹੀਂ, ਤੇ ਤੁਸੀਂ ਇਹ ਸੱਚ ਹੀ ਕਿਹਾ ਹੈ।
ਮਨ ਸਰੂਪ ਮਨ ਸਰੂਪ ਮੈਂ ਆਪਣਾ ਜਾਣਾ,
ਹੁਣ ਉਸ ਤੋਂ ਅੱਗੇ ਮਨ ਹੈ ਤੇ ਕਿਉਂਕਿ ਪੰਜ ਕੋਸ਼ ਮੰਨੇ ਨੇ ਤਿੰਨ ਸਰੀਰਾਂ ਦੇ ਅੰਦਰ, ਸਥੂਲ ਸਰੀਰ ਦੇ ਅੰਦਰ ਇੱਕ ਕੋਸ਼ ਹੈ, ਸੂਖਮ ਸਰੀਰ ਦੇ ਅੰਦਰ ਤਿੰਨ ਕੋਸ਼ ਨੇ ਔਰ ਕਾਰਨ ਸਰੀਰ ਦੇ ਅੰਦਰ ਇੱਕ ਕੋਸ਼ ਹੈ। ਇਸ ਵਾਸਤੇ ਪਹਿਲਾ ਹੈ ਸਰੀਰਾ ਸਤਸੰਗ ਜੀ, ਸਭ ਤੋਂ ਪਹਿਲਾਂ ਸਥੂਲ ਸਰੀਰ ਹੈ, ਇਹਨੂੰ ਅਨਮੇ ਕੋਸ਼ ਕਹਿੰਦੇ ਨੇ। ਦੂਜਾ ਉਸ ਤੋਂ ਸਤਸੰਗ ਜੀ, ਫਿਰ ਪ੍ਰਾਣਮੇ ਕੋਸ਼ ਹੈ, ਤੀਜਾ ਮਨੋਮੇ ਕੋਸ਼ ਹੈ, ਚੌਥਾ ਵਿਗਿਆਨਮੇ ਕੋਸ਼ ਹੈ ਤੇ ਪੰਜਵਾਂ ਆਨੰਦਮੇ ਕੋਸ਼ ਆ। ਕੋਸ਼ ਪੜਦੇ ਨੂੰ ਕਹਿੰਦੇ ਨੇ, ਇਹ ਮਨੋਮੈ ਕੋਸ਼ ਦੀ ਵਿਚਾਰ ਦੱਸ ਰਹੇ ਨੇ ਤੇ ਇਸ ਵਾਸਤੇ ਮੈਂ ਮੈਨੂੰ ਹੀ ਆਪਣਾ ਆਤਮਾ ਸਰੂਪ ਜਾਣਿਆ ਹੈ।
ਜਾਂ ਕੇ ਹੈ ਅਧੀਨ ਸਬਦ ਗਿਆਨਾ,
ਤੇ ਜਿਸ ਮਨ ਦੇ ਅਧੀਨ ਹੀ ਸਾਰਾ ਗਿਆਨ ਹੈ।
ਸਾਵ ਤਨ ਮਨ ਹੋਏ ਲਾ ਹੋਏ ਨਾ ਜਾਓ ਲਾ,
ਜਿੰਨਾ ਚਿਰ ਮਹਾਰਾਜ ਮਨ ਜਿਹੜਾ ਸਾਵਧਾਨ ਨਹੀਂ ਇਕਾਗਰ ਨਹੀਂ ਹੁੰਦਾ ਹੈ,
ਗਿਆਨ ਉਪਾਵੇ ਕੋਈ ਨਾ ਤਾਉ ਲਾ,
ਤੇ ਉਹਨਾਂ ਚਿਰ ਕਿਸੇ ਵੀ ਤੇ ਇਸ ਤਰ੍ਹਾਂ ਆਪਣੀ ਕਿਰਿਆ ਦਾ ਗਿਆਨ ਨਹੀਂ ਪੈਦਾ ਹੁੰਦਾ ਹੈ, ਤੇ ਜਾਂ ਵਿਰਤੀ ਗਿਆਨ ਜਿਹੜਾ ਉਹਨਾਂ ਚਿਰ ਕੋਈ ਵੀ ਪੈਦਾ ਨਹੀਂ ਹੁੰਦਾ।
ਮੈਂ ਸੰਕਲਪ ਕੀ ਉਹ ਅਸਭਾਤੀ,
ਕਹਿੰਦੇ ਮੈਂ ਇਸ ਤਰ੍ਹਾਂ ਸੰਕਲਪ ਜਿਹੜਾ ਅਸੀਂ ਕੀਤਾ,
ਜਾਂ ਤੇ ਜੀਤੋ ਸਗਲੇ ਰਾਤੀ,
ਤੇ ਜਿਸ ਕਰਕੇ ਮੈਂ ਆਪਣੇ ਸਾਰੇ ਦੁਸ਼ਮਣਾਂ ਦੇ ਤਾਂ ਜਿੱਤ ਲਵਾਂ,
ਮਨ ਕੋ ਧਰਮ ਸੰਕਲਪ ਉਠਾਵਤੀ।
ਇਸ ਵਾਸਤੇ ਮਨ ਦਾ ਜਿਹੜਾ ਧਰਮ ਸੁਭਾਅ ਹੈ ਉਹ ਸੰਕਲਪ ਨੂੰ ਉਠਾਉਂਦਾ ਹੈ, ਸੰਕਲਪ ਉਠਾਉਣਾ ਹੀ ਮਨ ਦਾ ਸੁਭਾਅ ਹੈ।
ਸੋ ਸਭ ਆਪਣ ਮੈਂ ਲਖ ਪਾਵਤੀ,
ਕਹਿੰਦੇ ਉਹ ਤੇ ਇਸ ਲਈ ਸੁਭਾਅ ਮੈਂ ਆਪਣੇ ਆਪ ਦੇ ਵਿੱਚ ਹੀ ਜਾਣਿਆ ਹੈ,
ਤੇ ਮਨ ਸਰੂਪ ਹੈ ਮੇਰਾ,
ਇਸ ਕਰਕੇ ਮਨ ਹੀ ਮੇਰਾ ਆਤਮਾ ਸਰੂਪ ਹੈ।
ਜਾਂ ਤੇ ਅੰਤ ਜਾਂ ਤੇ ਅੰਤੀ ਔਰ ਨਾ ਹੇਰੋ,
ਤੇ ਜਾਂ ਤੇ ਇਸ ਕਰਕੇ ਤੇ ਮੈਂ ਇਸ ਤੋਂ ਵੱਖਰਾ ਹੋਰ ਕੁਝ ਨਹੀਂ ਵੇਖਦਾ ਹਾਂ।
ਉਹ ਰਾਜਨ ਤੂੰ ਮਨ ਪੀ ਨਾਹੀ,
ਮਹਾਰਾਜ ਕਹਿੰਦੇ ਰਾਏ ਬਲਾ ਤੂੰ ਮਨ ਵੀ ਨਹੀਂ ਤੇਰਾ ਆਤਮਾ ਸਰੂਪ,
ਕੌਣ ਵਿਕਾਰੀ ਹੇਤ ਤੇ ਮਾਹੀ,
ਕਹਿੰਦੇ ਜਿਹੜੇ ਵਿਕਾਰ ਨੇ ਤੇ ਇਹਨਾਂ ਦਾ ਕਾਰਨ ਮਨ ਹੀ ਹੈ ਤੇ ਮਨ ਦੇ ਵਿੱਚ ਹੀ ਵਿਕਾਰ ਪੈਦਾ ਹੁੰਦੇ ਆ।
ਬਿਨਾਂ ਵਿਕਾਰ ਰੂਪ ਹੈ ਤੇਰਾ,
ਤੇਰਾ ਜਿਹੜਾ ਆਤਮਾ ਸਰੂਪ ਉੱਥੇ ਵਿਕਾਰ ਨਹੀਂ ਤੇ ਬਿਨਾਂ ਵਿਕਾਰਾਂ ਤੋਂ ਹੈ।
ਬਾਪੂ ਅਵਨੀ ਕੀ ਵਿਦਹੇਰੋ,
ਉਸ ਨੂੰ ਚੰਗੀ ਤਰ੍ਹਾਂ ਤੇ ਚੰਗੇ ਢੰਗ ਦੇ ਨਾਲ ਅਨੁਭਵ ਕਰ।
ਜਿਹਨੇ ਇਸ ਮਨ ਕੋ ਉਪਜਾਵਾ
ਤੇ ਜਿਸ ਉਸ ਆਵਾਸਤ ਸਰੂਪ ਨੇ ਤੇ ਮਨ ਨੂੰ ਪੈਦਾ ਕੀਤਾ ਹੈ,
ਸੋ ਸਰੂਪ ਤੂੰ ਸਦਾ ਸੁਹਾਵਾ।
ਕਹਿੰਦੇ ਉਹ ਤੂੰ ਆਤਮਾ ਸਰੂਪ ਹੈ ਤੇ ਸਦਾ ਹੀ ਸ਼ੋਭਨੀਕ, ਉਹ ਤੇਰਾ ਆਪਣਾ ਸਰੂਪ ਹੈ ਤੇ ਸ਼ੋਭਨੀਕ ਹਮੇਸ਼ਾ ਹੀ।
ਉਪਜਨ ਬਿਰਸਨ ਮੈਂ ਤੂੰ ਨਾਹੀਂ,
ਤੇ ਤੂੰ ਤੇ ਪੈਦਾ ਹੋਣ ਤੇ ਨਾਸ ਹੋਣ ਵਿੱਚ ਨਹੀਂ, ਤੇਰਾ ਆਤਮਾ ਪੈਦਾ ਤੇ ਨਾਸ ਹੋਣ ਵਾਲਾ ਨਹੀਂ ਹੈ।
ਤੇ ਕਰਸ ਲਾਕਿਉਰ ਮਾਹੀ,
ਤੇ ਹਮੇਸ਼ਾ ਨਿਤ ਰਹਿਣ ਵਾਲਾ ਤੇ ਕਰਸ ਆਪਣੇ ਹਿਰਦੇ ਸਮਝ ਲੈ।
ਕਹਿਤ ਜਾਣ ਮੇਰੇ ਮਨ ਆਈ,
ਤੇ ਜਿਹੜਾ ਤੂੰ ਇਹ ਕਹਿਣਾ ਕਿ ਮੇਰੇ ਮਨ ਦੇ ਚ ਸੰਕਲਪ ਆਇਆ,
ਸਤਰੂ ਜੀਤਾ ਕਰੋ ਲੜਾਈ,
ਮੈਂ ਆਪਣੇ ਦੁਸ਼ਮਣਾਂ ਨੂੰ ਜਿੱਤਾਂ ਤੇ ਲੜਾਈ ਕਰਕੇ,
ਜੋ ਭਗਤ ਮਨ ਕੋ ਮਨ ਮੇਰੋ।
ਇਸ ਵਾਸਤੇ ਜਿਹੜਾ ਇਹ ਕਹਿਣ ਵਾਲਾ ਕਿ ਮੇਰਾ ਮਨ ਇਉਂ ਕਹਿੰਦਾ ਹੈ ਤੇ ਅੱਗੇ ਪੜੋ,
ਸੋ ਸਰੂਪ ਆਪਣਾ ਦੋਹੇ
ਕਹਿੰਦੇ ਉਹ ਤੇਰਾ ਆਪਣਾ ਆਤਮਾ ਸਰੂਪ ਹੈ ਤੇ ਚੰਗੀ ਤਰ੍ਹਾਂ ਨਿਰਣਾ ਕਰ ਲੈ, ਵੇਖ ਲੈ
ਕੀ ਗਤਾ ਗਤੀ ਜੋ ਜਾਣਾ,
ਜਿਹੜਾ ਮਨ ਦੇ ਆਉਣ ਤੇ ਜਾਣ ਦੀ ਗਤੀ ਰੀਤੀ ਚਾਲ ਨੂੰ ਜਾਣਦਾ ਹੈ।
ਸਵੈਮ ਪ੍ਰਕਾਸ਼ ਸਦਾ ਸੋ ਭਾਨ,
ਸਵੈਮ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਤੇ ਸਦਾ ਹੀ ਉਹ ਭਾਨੇ ਪ੍ਰਤੀਤ ਹੋ ਰਿਹਾ, ਜਿਸ ਦੀ ਸੱਤਾ ਕਰਕੇ ਸੰਸਾਰ ਭਾਨੇ ਪ੍ਰਤੀਤ ਹੋ ਰਿਹਾ।
ਸਾਧਨ ਜੋ ਨੈਨਾ ਆਦਿਕ ਰਖੀਕਾ,
ਤੇ ਜਿਸ ਤਰ੍ਹਾਂ ਨੇਤਰ ਆਦਿਕ ਸਾਰੀਆਂ ਇੰਦਰੀਆਂ ਤੇ ਇਹ ਸਾਧਨ ਹਨ, ਜਿਵੇਂ ਤਰਖਾਣ ਦੇ ਹਥਿਆਰ ਹਨ,
ਜੋ ਮਨ ਸਾਧਨ ਜਾਨੋ ਨਿਕਾ,
ਇਸ ਵਾਸਤੇ ਤੇ ਮਨ ਵੀ ਜਿਹੜਾ ਇੱਕ ਸਾਧਨ ਹਥਿਆਰ ਹੀ ਹੈ, ਚੰਗਾ ਜਾਣ ਲਓ। ਆਤਮਾ ਸਰੂਪ ਤਰਖਾਣ ਦਾ ਇੱਕ ਸਾਧਨ ਹਥਿਆਰ ਹੈ, ਮਨ ਵੀ ਜਾਣ ਲਓ।
ਲੇਕਿਨ ਸੁਣਨ ਚਾਖੀ ਸਰੋਤੀ ਬਿਨ ਨਾਹੀ,
ਇਸ ਵਾਸਤੇ ਵੇਖਣਾ ਤੇ ਸੁਣਨਾ ਨੇਤਰਾਂ ਤੇ ਕੰਨਾਂ ਤੋਂ ਬਿਨਾਂ ਨਹੀਂ ਹੋ ਸਕਦਾ, ਜਿਵੇਂ
ਮਨ ਵਿਹੀਨਾ ਤੋਂ ਬ੍ਰਿਤੀ ਨਾ ਕਾਹੀ,
ਇਸੇ ਤਰ੍ਹਾਂ ਮਨ ਤੋਂ ਬਿਨਾਂ ਤੇ ਬਿਰਤੀ ਗਿਆਨ ਵੀ ਜਿਹੜਾ ਨਹੀਂ ਹੋ ਸਕਦਾ ਕਿਸੇ ਤਰ੍ਹਾਂ ਵੀ, ਸਥੂਲ ਬਿਰਤੀਆਂ ਜਿਹੜੀਆਂ ਤੇ ਉਹ ਕਿਰਿਆ ਨਹੀਂ ਕਰ ਸਕਦੀਆਂ ਮਨ ਤੋਂ ਬਿਨਾਂ।
ਇਸ ਪ੍ਰਕਾਰ ਕੀ ਸੁਣ ਕਰ ਬਾਣੀ,
ਇਸ ਤਰ੍ਹਾਂ ਦੀ ਸਾਧ ਸੰਗ ਜੀ ਬਾਣੀ ਸੁਣ ਕੇ,
ਰਾਏ ਤਬ ਹੈ ਹੰਤਾ ਮਨ ਹਾਮੀ,
ਤੇ ਰਾਏ ਬਲਾਬ ਨੇ ਜਿਹੜੀ ਹੰਗਤਾ ਹੋਮੈ ਸੀ ਨਾ, ਤੇ ਸਾਧ ਸੰਗ ਜੀ ਉਹ ਆਪਣੇ ਮਨ ਦੇ ਵਿੱਚੋਂ ਸਾਰੀ ਭੁਲਾ ਦਿੱਤੀ।
ਹਰ ਵਿਚਾਰ ਪੁਨ ਬਚਨ ਵਿਚਾਰਾ,
ਤੇ ਚੰਗੀ ਤਰ੍ਹਾਂ ਸਾਧ ਸੰਗ ਜੀ ਵਿਚਾਰ ਕਰਕੇ ਤੇ ਫੇਰ ਬਚਨ ਉਚਾਰਿਆ,
ਮਨ ਨੇ ਮੇਰੋ ਰੂਪ ਉਦਾਰਾ।
ਮਹਾਰਾਜ ਜੀ ਦਾਤਾ ਸਰੂਪ ਸਤਿਗੁਰੂ, ਮਨ ਵੀ ਮੇਰਾ ਆਤਮਾ ਸਰੂਪ ਨਹੀਂ ਹੈ,
ਇਸ ਤੇ ਪਰੇ ਬੁੱਧ ਹੈ ਜੋਈ,
ਤੇ ਮਨ ਤੋਂ ਪਰੇ ਫਿਰ ਅੱਗੇ ਬੁੱਧੀ ਹੈ, ਸਮਝ ਲਓ।
ਮੈਂ ਮਾਨਿਆ ਸੋਈ,
ਤੇ ਮੈਂ ਆਪਣਾ ਬੁੱਧੀ ਨੂੰ ਹੀ ਆਪਣਾ ਆਤਮਾ ਸਰੂਪ ਜਿਹੜਾ 99 ਕੋਸ਼ ਉਹਨੂੰ ਮੰਨਿਆ ਹੈ।
ਨਿਸ਼ਚਾ ਕਰਨ ਧਰਮ ਬੁੱਧ ਕੋਰਾ ਕੇਰਾ,
ਇਸ ਵਾਸਤੇ ਬੁੱਧੀ ਦਾ ਸੁਭਾਅ ਹੈ ਕਿ ਪਦਾਰਥ ਨੂੰ ਨਿਸ਼ਚੇ ਕਰਨਾ,
ਆਪਣਾ ਹੰਤਾ ਤਾਂ ਮੈਂ ਹੇਰਾ,
ਤੇ ਬੁੱਧੀ ਦੇ ਅੰਦਰ ਹੀ ਮੈਂ ਆਪਣੀ ਹੰਤਾ ਕਿ ਮੈਂ ਪੁਣਾ ਵੇਖਣਾ ਕੀਤਾ ਹੈ।
ਜਾਂ ਤੇ ਪਰੇ ਨਾ ਜਾਣਿਓ ਜਾਈ,
ਤੇ ਬੁੱਧੀ ਤੋਂ ਪਰੇ ਮੇਤੋਂ ਕੁਝ ਵੀ ਨਹੀਂ ਜਾਣਿਆ ਜਾਂਦਾ,
ਪਰੇ ਤੋਂ ਦਿਓ ਬੁਝਾਈ,
ਤੇ ਜੇ ਕਰਕੇ ਬੁੱਧੀ ਤੋਂ ਪਰੇ ਵੀ ਕੋਈ ਵਸਤੂ ਹੈ ਤੇ ਮੈਨੂੰ ਆਪ ਸਮਝਾ ਦਿਓ।
ਸੁਣ ਬੋਲੇ ਸ੍ਰੀ ਪੰਕਜ ਬਦਨਾ,
ਕਵਲ ਸਰੀਕੇ ਚਿਹਰੇ ਵਾਲੇ ਸੁਣ ਕੇ ਸਤਿਗੁਰੂ ਬੋਲੇ,
ਰਾਜਨ ਕਰ ਅਹੰ ਨਿਕੰਦਨਾ,
ਕਹਿਣ ਲੱਗੇ ਹੇ ਰਾਜਨ ਤੂੰ ਜਿਹੜੀ ਮੈਂ ਬੁਣਾ ਤੇ ਇਸ ਨੂੰ ਕੱਟਣਾ ਕਰ,
ਨਹੀਂ ਬੁੱਧ ਤੂੰ ਦੇਖ ਵਿਚਾਰਾ,
ਇਸ ਵਾਸਤੇ ਤੇਰਾ ਆਤਮਾ ਬੁੱਧੀ ਵੀ ਨਹੀਂ ਹੈ, ਤੇ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲੈ।
ਮਿਲ ਜਾ ਸੋ ਭਾਜੀਵ ਦੁਖਾਰਾ,
ਜਿਸ ਬੁੱਧੀ ਦੇ ਨਾਲ ਮਿਲ ਕੇ ਤੇ ਜੀਵ ਹਮੇਸ਼ਾ ਹੀ ਦੁਖੀ ਰਹਿੰਦਾ ਹੈ।
ਪੰਜ ਭੂਤ ਮੈਂ ਤਮ ਗੁਣ ਜੋਈ,
ਆਦੀ ਪੰਜਾਂ ਤੱਤਾਂ ਦੀ ਜਿਹੜੀ ਤੇ ਸਾਰੀ ਸਾਧ ਸੰਗ ਜੀ ਤਮੋ ਗੁਣਾਸ ਹੈ,
ਦੇਤੇ ਬਣਿਓ ਥੂਲ ਸਭ ਕੋਈ,
ਇਸ ਤਮੋ ਗੁਣਾਸ ਤੋਂ ਜਿੰਨਾ ਵੀ ਅਸਥੂਲ ਪਸਾਰਾ ਅਸਥੂਲ ਸਰੀਰ ਬਣਨਾ ਕੀਤਾ ਹੈ।
ਮੈਂ ਅੰਸੀ ਜੋ ਰਜਗੁਣ ਨਿਕਾ,
ਜਿਹੜੀ ਪੰਜਾਂ ਤੱਤਾਂ ਦੀ ਸਤੋ ਆਪਣੇ ਰਜੋ ਗੁਣ ਹੈ ਅੰਸ ਚੰਗੀ,
ਇਹ ਨਿਰਮਾਈ ਸਿਰਫ ਸਰਬ ਰਕੀਕਾ,
ਕਹਿੰਦੇ ਉਸਨੇ ਸਾਰੀਆਂ ਜਿਹੜੀਆਂ ਇੰਦਰੀਆਂ ਸੀ ਤੇ ਉਹਨਾਂ ਨੂੰ ਪੈਦਾ ਕੀਤਾ ਹੈ।
ਮੈਂ ਸਤਗੁਣ ਅੰਸ ਸੁਹਾਵਾ,
ਇਸ ਲਈ ਜਿਹੜੀ ਪੰਜਾਂ ਤੱਤਾਂ ਦੀ ਸਤੋ ਗੁਣ ਅੰਸ ਹੈ ਸ਼ੋਭਨੀਕ,
ਇਹਤੇ ਅੰਤਕਰਨ ਬਣਾਵਾ,
ਉਸ ਤੋਂ ਅੰਤਕਰਨ ਜਿਹੜਾ ਸੀ ਬਣਿਆ ਹੈ ਸਤੋ ਅੰਸ ਭੂਤਨ ਕੀ ਜੋ ਹੈ, ਤਾਂ ਤੇ ਅੰਤਕਰਨ ਪਏ ਹੋਏ ਸਰੀਰ ਕੇ ਅੰਤਰ ਔਰ ਗਿਆਨ ਦਾ ਕਰਨ ਹੋਵੇ ਤੇ ਉਹਨੂੰ ਅੰਤਕਰਨ ਕਹਿੰਦੇ ਨੇ।
ਚਤੁਰ ਪ੍ਰਕਾਰ ਪਇਓ ਸੋ ਜਾਨੋ।
ਕਹਿੰਦੇ ਨੇ ਕਿ ਚਾਰ ਵਿਰਤੀਆਂ ਵਾਲਾ ਅੰਤਕਰਨ ਹੋ ਗਿਆ ਤੇ ਚਾਰ ਹਿੱਸੇ ਇਸ ਦੇ ਬਣ ਗਏ ਨੇ।
ਮਨ ਬੁੱਧੀ ਚਿੱਤ ਅਹੰਕਾਰ ਪਛਾਨੋ।
ਇੱਕ ਮਨ ਹੈ, ਦੂਜਾ ਬੁੱਧੀ ਹੈ, ਤੀਜਾ ਚਿੱਤ ਹੈ ਤੇ ਚੌਥਾ ਅਹੰਕਾਰ ਅਹੰ ਵਿਰਤੀ ਹੈ, ਪਛਾਣ ਲਓ।
ਜਿਨ ਕੀ ਵਿਦ ਸਭ ਜਾਨੋ ਐਸੇ।
ਇਹਨਾਂ ਦਾ ਜਿਹੜਾ ਵਿਦ ਢੰਗ ਤਰੀਕਾ ਤੇ ਇਸ ਤਰ੍ਹਾਂ ਜਾਨਣਾ ਕਰੋ।
ਸਭ ਸਰੂਪ ਹੈ ਆਸਰਾ ਜੈਸੇ।
ਜਿਸ ਤਰ੍ਹਾਂ ਮਨ ਤੇ ਬੁੱਧ ਤੇਰੇ ਸਰੂਪ ਦੇ ਆਸਰੇ ਰਹਿੰਦੇ ਹਨ।
ਨਾਥ ਰੂਪੀ ਜੋ ਹੈ ਸਰੀਰਾ।
ਕਹਿੰਦੇ ਜਿਹੜਾ ਸਾਡਾ ਸਥੂਲ ਸਰੀਰ ਹੈ ਤਾਂ ਇੱਕ ਰਥ ਹੈ।
ਤੇ ਪ੍ਰੰਗ ਇੰਦਰੀ ਲਖ ਧੀਰਾ।
ਜਿਹੜੇ ਇੰਦਰੀਏ ਨੇ ਤੇ ਇਸ ਨੂੰ ਘੋੜੇ ਜੁੜੇ ਹੋਏ ਹਨ, ਇਹ ਧੀਰਜ ਵਾਲੇ ਸਮਝ ਲੈ।
ਮਨ ਡੋਰੀ ਤੇ ਸੰਪੈ ਚੰਨ।
ਜੋ ਮਨ ਦੀਆਂ ਵਿਅਕਤੀਆਂ ਨੇ ਤੇ ਡੋਰਾਂ ਨੇ ਜਿਵੇਂ ਬਾਗਾਂ ਹੁੰਦੀਆਂ, ਪਹਿਚਾਣ ਲੋ ਘੋੜਿਆਂ ਦੀਆਂ।
ਬੁੱਧ ਸਾਰਥੀ ਤਨੇ ਪ੍ਰਮਾਨੋ।
ਜਿਹੜਾ ਬੁੱਧੀ ਹੈ ਸਾਡੀ, ਇਹ ਰਸਵਾਹੀ ਹੈ ਰਥ ਨੂੰ ਚਲਾਉਣ ਵਾਲਾ, ਪਰ ਵਿਸ਼ੇਸ਼ ਕਰਕੇ ਮੰਨ ਲਓ।
ਰਥੀ ਆਤਮਾ ਰੂਪ ਸੋ ਤੇਰੇ।
ਰਥੀ ਜਿਹੜਾ ਰਥ ਦਾ ਮਾਲਕ ਹੁੰਦਾ, ਵਿੱਚ ਬੈਠਾ ਹੁੰਦਾ ਤੇ ਉਹ ਆਤਮਾ ਸਰੂਪ ਹੈ ਰਥ ਦਾ ਮਾਲਕ, ਤੇ ਉਹਦੀ ਆਗਿਆ ਦੇ ਨਾਲ ਹੀ ਬੁੱਧੀ ਅੱਗੇ ਚਲਾਉਂਦੀ ਹੈ।
ਜਾਂ ਕੋ ਹਰਕ ਸੋਗ ਨਾ ਹੇਰੋ।
ਜਿਸ ਆਤਮਾ ਨੂੰ ਸੋਗ ਤੇ ਹਰ ਕੁਝ ਵੀ ਨਹੀਂ ਹੈ, ਵੇਖ ਲਓ।
ਤਾਂ ਕੋ ਤੂੰ ਨੀਕੇ ਲਖ ਲੀਜਾ।
ਤੇਰਾ ਆਤਮਾ ਸਰੂਪ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਤੂੰ ਸਮਝ ਲੈ।
ਅਹੰਤਾ ਤਿਆਗਨ ਕੀ ਜੈ।
ਸਾਰੀ ਅਹੰਤਾ ਜਿਹੜੀ ਇਸ ਨੂੰ ਛੱਡ ਦੇ, ਜੋ ਮੈਂ ਪੁਣਾ ਰੱਖਿਆ ਹੋਇਆ।
ਦੇਖੋ ਸਕੇ ਨਾਗਨ ਜਰਾਈ।
ਜਿਸ ਆਤਮਾ ਸਰੂਪ ਨੂੰ ਤਿਆਗ ਸਾੜ ਨਹੀਂ ਸਕਦੀ ਹੈ।
ਨੀਰ ਨਾ ਤਾਂ ਕੋ ਕਵੇ ਗਰਾਈ।
ਪਾਣੀ ਉਸ ਨੂੰ ਕਦੇ ਗਾੜ ਨਹੀਂ ਸਕਦਾ ਹੈ।
ਮੈਂ ਸ਼ਸਤਰ ਨੂੰ ਸੋ ਛੇਦਿਓ ਜਾਏ।
ਜੇ ਸਰੀਰ ਕੱਟਿਆ ਜਾਵੇ ਤੇ ਆਤਮਾ ਨਹੀਂ ਕੱਟੀ ਜਾਂਦੀ ਸ਼ਾਸਤਰ ਦੇ ਨਾਲ।
ਕੌਣ ਨਾ ਤਾਂ ਕੋ ਸਕੇ ਉਡਾਏ।
ਕੌਣ ਹਵਾ ਜਿਹੜੀ ਸਾਧ ਸੰਗਦੀ ਉਸ ਨੂੰ ਉਡਾ ਨਹੀਂ ਸਕਦੀ ਹੈ।
ਬਾਲਕ ਬੁੱਢਾ ਜੋ ਨਾ ਤਰਨਾ।
ਨਾ ਉਹ ਬਾਲਕ ਹੈ ਨਾ ਬੁੱਢਾ ਤੇ ਨਾ ਉਹ ਜਵਾਨ ਹੀ ਹੈ।
ਜਾਏ ਕਦਾ ਤੇ ਜਨਮ ਨਾਲ ਮਰਨਾ।
ਜਿਸ ਦੇ ਅੰਦਰ ਕਦੇ ਚਿੱਤ ਵੀ ਜੰਮਣਾ ਤੇ ਮਰਨਾ ਨਹੀਂ ਹੈ।
ਜਾਂ ਕੋ ਭੁੱਖ ਪਿਆਸ ਨਾ ਥੋੜੀ।
ਜਿਸ ਨੂੰ ਭੁੱਖ ਤੇ ਪਿਆਸਾ ਵੀ ਥੋੜੀ ਨਹੀਂ ਹੈ।
ਜੇ ਬਿਸਰੇ ਤੇ ਹੋਏ ਦੁੱਖ ਭੋਰੀ।
ਜਿਸ ਦੇ ਭੁੱਲਣੇ ਕਰਕੇ ਭਿਆਨਕ ਦੁੱਖਾਂ ਦਾ ਬੰਦਾ ਸ਼ਿਕਾਰ ਹੋ ਜਾਂਦਾ।
ਸੁਣ ਬੁਲਾਰ ਇਸ ਵਿਦ ਕੇ ਬਹਿਣਾ।
ਇਸ ਤਰ੍ਹਾਂ ਦੇ ਸਾਧ ਸੰਗ ਜੀ ਬਚਨ ਰਾਏ ਬੁਲਾਰ ਨੇ ਸੁਣ ਕੇ
ਸਰੂਪ ਜਾਣੋ ਸੁਖਿਆ ਨਾ।
ਆਪਣਾ ਜਿਹੜਾ ਸਰੂਪ ਸੀ ਨਾ ਆਤਮਾ ਸਰੂਪ, ਸੁਖਾਂ ਦਾ ਘਰ, ਤੇ ਉਸ ਨੂੰ ਜਾਣ ਲਿਆ।
ਉਹ ਨਿਵਗਨ ਅਥਾ ਆਨੰਦਾ।
ਤੇ ਜੋ ਅਥਾ ਆਨੰਦ ਹੈ ਤੇ ਉਸ ਦੇ ਅੰਦਰ ਮਸਤ ਹੋ ਗਿਆ।
ਛੁੱਟ ਗਏ ਜਾ ਕੇ ਸਭ ਫੰਦਾ।
ਸਾਰੇ ਸੰਸਾਰ ਦੇ ਜਿਹੜੇ ਫਾਹੇ ਸੀ ਸਾਧ ਸੰਗ ਜੀ ਟੁੱਟ ਗਏ।
ਹੱਥ ਬੰਦ ਪਰ ਬੰਧਨ ਧਾਰੀ।
ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ।
ਉਸਤ ਪਦ ਕੀ ਗਿਰਾਇਓ ਚਾਰੀ।
ਆਦੀ ਮਹਿਮਾ ਵਾਲੇ ਪਦ ਸ਼ਬਦਾਂ ਦੀ ਤੇ ਇਸ ਤਰ੍ਹਾਂ ਬਾਣੀ ਉਚਾਰਨ ਕੀਤੇ।
ਧੰਨ ਧੰਨ ਪੂਰਨ ਗੁਰਦੇਵਾ।
ਪੂਰਨ ਗੁਰਦੇਵ ਸਤਿਗੁਰੂ ਆਪ ਧੰਨ ਹੀ ਧੰਨ ਹੋ।
ਕਿਰਪਾ ਤੁਮਾਰ ਲਖਿਓ ਅਸ ਭੇਵਾ।
ਤੁਹਾਡੀ ਕਿਰਪਾ ਦੇ ਨਾਲ ਐਸਾ ਜਿਹੜਾ ਭੇਦ ਸੀ ਆਤਮਾ ਸਰੂਪ ਦਾ ਸਮਝ ਲਿਆ।
ਰਾਗ ਦਵੈ ਸਿੰਘ ਸਮਾਨਾ।
ਇਹ ਜਿਹੜੇ ਰਾਗ ਤੇ ਦਵੈਸ਼ ਨੇ ਦੋ ਸ਼ੇਰਾਂ ਵਾਂਗ ਹਨ।
ਇਨਤੇ ਇਨਕੇ ਭੈ ਤੇ ਮੁਝੇ ਮਚਾਨਾ।
ਇਹਨਾਂ ਦੇ ਭੈ ਤੋਂ ਸੱਚੇ ਪਾਤਸ਼ਾਹ ਮੈਨੂੰ ਤੁਸੀਂ ਛਡਾ ਲਿਆ ਹੈ।
ਦੱਸਿਓ ਸਰਪ ਦੀਰਘ ਅਹੰਕਾਰਾ।
ਅਹੰਕਾਰ ਦੇ ਸੱਪ ਦੇ ਨਾਲ ਤੇ ਮੈਂ ਗ੍ਰਸਿਆ ਪਿਆ ਸੀ ਬਹੁਤ ਭਾਰੀ।
ਜਾਣ ਤੋਂ ਲੀਨੇ ਉਬਾਰਾ।
ਮੈਨੂੰ ਗਰੀਬ ਜਾਣ ਕੇ ਸੱਚੇ ਪਾਤਸ਼ਾਹ ਤੁਸੀਂ ਬਚਾ ਲਿਆ ਹੈ।